And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਏਅਰਪੋਰਟ ਵਾਲੇ ਪਾਸੇ ਤਾਂ ਨਹੀਂ ਜਾਣਾ ਅੱਜ?
ਨਹੀਂ ਨਹੀਂ,
ਠੀਕ ਹੈ। ਫੈਰੀ ਫੜਨ ਤਾਂ ਨਹੀਂ ਜਾਣਾ ਅੱਜ?
ਨਹੀਂ ਨਹੀਂ,
ਦੋਨੋਂ ਪਾਸੇ ਰਸ਼ ਹੋਣ ਦੇ ਚਾਂਸਿਸ ਨੇ।
ਠੀਕ ਹੈ ਜੀ,
ਕਿਉਂਕਿ ਸ਼ੋਪਰਸ ਦਾ ਤਾਂ ਲੱਗਿਆ ਹੋਏਗਾ ਜਿਹੜੇ ਡੀਲ ਸੀਕਰਸ ਨੇ। ਸੋ ਡੀਲ ਸੀਕਰ ਜਿਹੜੀ ਡੀਲ ਲੱਭਣ ਜਾ ਰਹੇ ਨੇ ਉਹਨਾਂ ਨੂੰ ਬੈਸਟ ਆਫ ਲੱਕ, ਮੇ ਯੂ ਫਾਈਂਡ ਦਾ ਡੀਲ ਯੂ ਵਾਂਟ। ਉਹ ਤੋਂ ਵੀ ਜ਼ਰੂਰੀ ਗੱਲ ਕਿ ਡੀਲ ਤਾਂ ਲੱਭੇਗੀ ਨਾ ਜਦ ਗੱਡੀ ਪਾਰਕ ਕਰਕੇ ਸਟੋਰ 'ਚ ਪਹੁੰਚਣ ਜੋਗੇ ਹੋਵੋਗੇ, ਤੁਹਾਨੂੰ ਉਹ ਤੋਂ ਹੀ ਪਹਿਲਾਂ ਇਹ ਵੀ ਪਾਰਕਿੰਗ ਵੀ ਮਿਲ ਜਾਵੇ। ਬਾਕੀ ਯਾਰ, ਅਗਲਾ ਹਫ਼ਤਾ ਵੈਨਕੂਵਰ 'ਚ ਬੜਾ ਬਿਜ਼ੀ ਹੋਣ ਵਾਲਾ, ਕਿਉਂਕਿ ਟੇਲਰ ਸਵਿਫਟ ਦੇ 3 ਕਾਨਸਰਟ, ਸਰਕ ਡੂ ਸੋਲੇ ਦੀਆਂ ਵੀ ਉਹਨਾਂ ਦੀ ਵੀ ਪਰਫੋਰਮੈਂਸਿਸ ਹੈਗੀਆਂ ਨੇ, ਕਨਕਸ ਦੀਆਂ ਗੇਮਸ ਵੀ ਹੈਗੀਆਂ ਨੇ। ਸੋ ਅਗਲਾ ਹਫ਼ਤਾ ਵੈਨਕੂਵਰ ਡਾਊਨ ਟਾਊਨ, ਅਨਲੈਸ ਯੂ ਆਰ ਗੋਇੰਗ ਫੋਰ ਐਨੀ ਆਫ ਦੀਜ਼ ਇਵੈਂਟਸ ਜਾਂ ਕੋਈ ਬਹੁਤ ਹੀ ਜ਼ਰੂਰੀ ਕੰਮ ਆ, ਅਗਲੇ ਹਫ਼ਤੇ ਤਾਂ ਡਾਊਨ ਟਾਊਨ ਵੈਨਕੂਵਰ ਵੀ ਅਵੋਇਡ ਕੀਤੀ ਬੈਟਰ ਆ।
ਯਾ ਸੋ ਸਕਾਈ ਟ੍ਰੇਨ ਵਾਸਤੇ ਵੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵੀ ਵਿਸਤਾਰ ਕੀਤਾ ਜਾ ਰਿਹਾ।
ਅੱਛਾ,
ਹਾਂ, ਟੇਲਰ ਸਵਿਫਟ ਵਾਸਤੇ ਐਕਸਟੈਂਡਡ ਸਰਵਿਸ ਹੋਏਗੀ ਤੇ ਕਿਹਾ ਜਾ ਰਿਹਾ ਵੀ ਉਹਨਾਂ ਇਲਾਕਿਆਂ ਦੇ ਵਿੱਚ ਸ਼ਾਇਦ ਉਹਨਾਂ ਲੋਕਾਂ ਨੂੰ ਹੀ ਐਕਸੈਸ ਹੋਵੇ ਜਿਹਨਾਂ ਦੇ ਕੋਲ ਟਿਕਟ ਆ।
ਅੱਛਾ ਜੀ,
ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡੇ ਕੁਝ ਲਿਸਨਰਸ ਆਫਰ ਕਰ ਰਹੇ ਸੀ ਕਿ ਜੇ ਉਸ ਸ਼ਾਮ ਜੇ ਕੋਈ ਜਾਣਾ ਚਾਹੁੰਦਾ ਡੀਸੀ ਪਲੇਸ ਤੇ ਵਾਪਸ ਆਉਣਾ ਚਾਹੁੰਦਾ ਸਰੀ ਤੇ $400 ਦੀ ਰਾਈਡ। ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਕਾਫੀ ਉਤਸ਼ਾਹ ਹੈ, ਚੰਗੀ ਗੱਲ ਹੈ। ਤੇ ਕਿੰਨਾ, 157
ਮਿਲੀਅਨ ਡਾਲਰ ਜਿਹੜਾ ਕਿ ਲੋਕਲ ਇਕਨੋਮੀ ਦੇ ਵਿੱਚ ਸਿਰਫ ਟੇਲਰ ਸਵਿਫਟ ਦੇ ਕਾਨਸਰਟਸ ਕਰਕੇ ਪੰਪ ਇਨ ਹੋ ਜਾਣਾ। ਸੋ ਯਾ, ਦੈਟਸ ਦਾ ਨੰਬਰ, 157 ਮਿਲੀਅਨ ਪੂਰੀ। ਤਾਂਹੀਓ ਵਾਸੂ ਜੀ, ਟੇਲਰ ਸਵਿਫਟ ਨਾਲ ਪੂਰੀ ਇਕਨੋਮੀ ਚੱਲਦੀ ਪਈ ਹੈ। ਚਲੋ, ਚੰਗੀ ਗੱਲ ਆ, ਦੈਟਸ ਗੁੱਡ। ਮਤਲਬ ਜਿਹੜੇ ਰੈਸਟੋਰੈਂਟ ਦਾ ਕੰਮ ਬਿਜ਼ੀ ਰਹੂ, ਰਾਈਡ ਹੇਲਿੰਗ ਟੈਕਸੀ ਦਾ ਕੰਮ ਬਿਜ਼ੀ ਰਹਿਣ ਵਾਲਾ, ਹੋਰ ਵੀ ਬਹੁਤ ਸਾਰੇ ਕੰਮ। ਅੱਛਾ, ਇੱਕ ਗੱਲ ਇੱਥੇ ਵੈਨਕੂਵਰ ਦੇ ਵਿੱਚ ਜਿਹੜੀ ਵੱਖਰੀ ਹੋ ਰਹੀ ਹੈ, ਉਹਨਾਂ ਨੇ ਆਖਿਆ ਕਿ ਜਿਹਨਾਂ ਕੋਲ ਟਿਕਟ ਹੋਏਗੀ ਉਹ ਬੀਸੀ ਪਲੇਸ ਵਾਲਾ ਜਿਹੜਾ ਇਲਾਕਾ ਉਹਦੀ ਬੈਰੀਕੇਡਿੰਗ ਹੋ ਜਾਣੀ ਆ।
ਮੈਂ ਉਹੀ ਕਹਿ ਰਿਹਾ ਸੀ, ਜਿਹਨਾਂ ਕੋਲ ਟਿਕਟ ਹੋਣੀ ਆ ਉਹਨਾਂ ਨੂੰ ਉਹਨਾਂ ਇਲਾਕਿਆਂ 'ਚ ਜਾਣ ਦੇ,
ਉਹਨਾਂ ਨੂੰ ਉੱਥੇ ਜਾਣ ਦੇਣਾ। ਸੋ ਉੱਥੇ ਇੱਦਾਂ ਨਹੀਂ ਹੈਗਾ ਹੋਰ ਕੋਈ ਬੰਦੇ ਨੂੰ ਜਾਣ ਵੀ ਨਹੀਂ ਦੇਣਾ, ਕਿਉਂਕਿ ਦੂਜੇ ਸ਼ਹਿਰਾਂ ਦੇ ਵਿੱਚ ਆਈ ਥਿੰਕ ਇਸ ਤਰ੍ਹਾਂ ਦੀ ਕੁਝ ਵਾਚ ਪਾਰਟੀਜ਼ ਹੋਈਆਂ ਵੀ ਤੁਸੀਂ ਬਾਹਰ ਜਿਹੜੇ ਫੈਨਸ ਨੇ ਜਿਹਨਾਂ ਨੂੰ ਟਿਕਟ ਨਹੀਂ ਮਿਲ ਸਕੀ ਵੀ ਉਹ ਬਾਹਰ ਇਕੱਠੇ ਹੋ ਕੇ ਉਹ ਜਸ਼ਨ ਮਨਾ ਰਹੇ ਸੀ ਸ਼ੋਅ ਦਾ। ਸੋ ਵੈਨਕੂਵਰ 'ਚ ਇਹੋ ਜਿਹਾ ਕੰਮ ਨਹੀਂ ਹੋਣ ਵਾਲਾ, ਬਾਕੀ ਪੁਲਿਸ ਦੀ ਤੈਨਾਤੀ ਵਗੈਰਾ ਹੋਰ ਵਧੀ ਹੋਏਗੀ। ਸੋ ਅਗਲਾ ਹਫ਼ਤਾ, ਨੈਕਸਟ ਵੀਕਐਂਡ ਸਪੈਸ਼ਲੀ ਵੈਨਕੂਵਰ ਡਾਊਨ ਟਾਊਨ ਵੀ ਅਵੋਇਡ ਕੀਤੀ ਹੀ ਬੈਟਰ ਹੈ।
ਇਕਨੋਮੀ ਦੀ ਆਪਾਂ ਗੱਲ ਕੀਤੀ, ਬੜਾ ਵਧੀਆ ਸੈਗਵੇ ਬਣਿਆ।
ਹਾਂ, ਵੈਸੇ ਯੂ ਆਰ ਰਾਈਟ, ਯੂ ਆਰ ਰਾਈਟ, ਯੂ ਆਰ ਰਾਈਟ। ਬਸ ਜੀ, 157 ਮਿਲੀਅਨ ਦਾ ਤਾਂ ਜਿਹੜਾ ਇਨਪੁੱਟ ਹੈਗਾ ਇਕਨੋਮੀ ਦੇ ਵਿੱਚ, ਇਕੱਲੇ ਹੀ ਲੋਕਲ ਇਕਨੋਮੀ 'ਚੋਂ ਟੇਲਰ ਸਵਿਫਟ ਦੇ ਕਾਨਸਰਟਸ ਕਰਕੇ ਹੋਣਾ, ਪਰ ਜੀ ਡੀ ਪੀ ਦੇ ਨੰਬਰ ਜਿਹੜੇ ਅੱਜ ਆਏ ਨੇ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਸਤੰਬਰ ਦੇ ਜੀ ਡੀ ਪੀ ਦੇ ਨੰਬਰਸ ਅੱਜ ਸਟੈਟ ਕੈਨੇਡਾ ਨੇ ਸਾਂਝੇ ਕੀਤੇ ਅਤੇ ਸਤੰਬਰ ਦੇ ਨੰਬਰ ਦੇ ਨਾਲ ਸਾਡੇ ਕੋਲ ਤੀਜੇ ਕੁਆਟਰ ਦੇ ਨੰਬਰਸ ਵੀ ਇਹਦੇ ਨਾਲ ਆ ਗਏ ਨੇ, ਕਿਉਂਕਿ ਉਹਨਾਂ 3 ਮਹੀਨਿਆਂ ਦੇ ਨੰਬਰਸ ਹੁਣ ਇਕੱਠੇ ਕਰਕੇ ਦੱਸਿਆ ਜਾ ਰਿਹਾ ਕਿ ਥਰਡ ਕੁਆਟਰ ਦੇ ਵਿੱਚ ਕੈਨੇਡਾ ਦੀ ਇਕਨੋਮੀ ਐਨੂਲਾਈਜ਼ਡ ਦਰ 'ਤੇ 1% ਦੇ ਰੇਟ 'ਤੇ ਗਰੋ ਕੀਤੀ ਆ। ਸੈਕਿੰਡ ਕੁਆਟਰ ਦੇ ਵਿੱਚ ਇਹ ਜਿਹੜੀ ਐਨੂਲਾਈਜ਼ਡ ਗਰੋਥ ਦਾ ਰੇਟ ਸੀ ਉਹ 2.2% ਸੀ,
ਤੇ ਜਿਹੜੀ ਇਹ ਥਰਡ ਕੁਆਟਰ ਵਿੱਚ 1% ਗਰੋਥ ਹੋਈ ਹੈ ਐਨੂਲਾਈਜ਼ ਰੇਟ ਤੇ। ਬੈਂਕ ਆਫ ਕੈਨੇਡਾ ਨੇ ਪ੍ਰੋਜੈਕਟ ਕੀਤੀ ਸੀ ਵੀ 1.5% ਹੋਏਗੀ। ਸੋ ਬੈਂਕ ਆਫ ਕੈਨੇਡਾ ਦੀ ਪ੍ਰੋਜੈਕਸ਼ਨ ਤੋਂ ਘੱਟ ਗਰੋਥ ਹੋਈ ਹੈ ਥਰਡ ਕੁਆਟਰ ਵਿੱਚ, ਤੇ ਇਹ ਨੰਬਰ ਸਾਡੇ ਕੋਲ ਤਾਂ ਆਏ ਨੇ ਕਿਉਂਕਿ ਸਤੰਬਰ ਦੇ ਨੰਬਰ ਆ ਗਏ ਨੇ। ਸੋ ਸਪਟੈਂਬਰ ਦੇ ਵਿੱਚ ਮੰਥ ਓਵਰ ਮੰਥ 0.1% ਗਰੋਥ ਹੋਈ ਇਕਨੋਮੀ ਦੀ, ਤੇ ਅਕਤੂਬਰ ਦੇ ਵਿੱਚ ਜਿਹੜੇ ਪ੍ਰੀਲਿਮਿਨਰੀ ਐਸਟੀਮੇਟਸ ਨੇ ਉਹ ਵੀ ਇਹੀ ਦਰਸਾ ਰਹੇ ਨੇ ਕਿ 0.1% ਗਰੋਥ ਹੀ ਹੋਈ ਹੋਏਗੀ।
ਸੋ ਅਕਤੂਬਰ ਵਾਲੇ ਜਿਹੜੇ ਫਾਈਨਲ ਨੰਬਰਸ ਨੇ ਉਹ ਨੈਕਸਟ ਮੰਥ ਆਉਣਗੇ ਡਿਸੰਬਰ ਦੇ ਵਿੱਚ। ਵਾਸੂ ਜੀ, ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ, ਦੇਖੋ ਇਕਨੋਮਿਕ ਹਾਲਾਤ ਬਾਰੇ ਨਾ ਇਹਦੇ ਵਿੱਚ ਕਈ ਕੰਟਰਾਡਿਕਟਰੀ ਜੀ ਇਨਫੋਰਮੇਸ਼ਨ ਆ। ਹੁਣ ਡਿਪੈਂਡ ਕਰਦਾ ਬੰਦਾ ਕੋਈ ਇੱਕ ਪਰਟੀਕੁਲਰ ਪਹਿਲੂ ਜੇ ਇਕੱਲਾ ਦੇਖੇ ਲੱਗੇਗਾ ਫਿਰ ਤਾਂ ਆਰਥਿਕਤਾ ਵਧੀਆ ਬੜੀ ਚੱਲ ਰਹੀ ਆ, ਪਰ ਇੱਕ ਜਿਹੜਾ ਕੰਸਰਨਿੰਗ ਇਹਦੇ 'ਚ ਨੰਬਰ ਆ ਉਹ ਇਹ ਆ ਕਿ ਜਿਹੜੀ ਰੀਅਲ ਜੀ ਡੀ ਪੀ ਆ ਉਹ ਲਗਾਤਾਰ ਪਿਛਲੇ 6 ਕੁਆਟਰਸ ਤੋਂ ਹੁਣ ਡਿਕਲਾਈਨ ਹੁੰਦੀ ਆ ਰਹੀ ਆ, ਅਤੇ ਦੂਜੀ ਗੱਲ ਹੈ ਜਿਹੜੀ ਪਰ ਕੈਪੀਟਾ ਜੀ ਡੀ ਪੀ ਆ ਵਾਸੂ ਜੀ, ਉਹਦੇ ਵਿੱਚ ਵੀ 0.4% ਦੀ ਗਿਰਾਵਟ ਦਰਜ ਕੀਤੀ ਗਈ ਆ। ਸੋ ਇਹਦਾ ਮਤਲਬ ਇਹ ਹੈ ਕਿ ਓਵਰਆਲ ਜੇ ਜੀ ਡੀ ਪੀ ਦੇ ਵਿੱਚ 1% ਦਾ ਵਾਧਾ ਵੀ ਹੋਇਆ, ਉਸ ਵਾਧੇ ਦਾ ਕਿੰਨਾ ਸ਼ੇਅਰ ਹਰ ਵਿਅਕਤੀ ਦੇ ਹਿੱਸੇ ਪੈਂਦਾ ਪਿਆ ਔਨ ਐਵਰੇਜ, ਉਹਦੇ ਵਿੱਚ ਨਿਰੰਤਰ ਗਿਰਾਵਟ ਆਉਣ ਦਾ ਸਿਲਸਿਲਾ ਜਾਰੀ ਹੈ।
ਕਾਰਨ ਇਹੀ ਹੈ ਕਿ ਸਾਡੀ ਜਨਸੰਖਿਆ ਦੇ ਵਿੱਚ ਜਿੰਨਾ ਵਾਧਾ ਹੋਇਆ ਸਾਡੀ ਜੀ ਡੀ ਪੀ ਉਸ ਅਨੁਪਾਤ ਦੇ ਵਿੱਚ ਗਰੋ ਨਹੀਂ ਕਰ ਪਾ ਰਹੀ।
ਕਰੈਕਟ,
ਤੇ ਜੋ ਜੀ ਡੀ ਪੀ ਦੇ ਵਿੱਚ ਵਿਜੇ ਜੀ ਆਪਾਂ ਕਹਿ ਰਹੇ ਹਾਂ ਕਿ ਥਰਡ ਕੁਆਟਰ 'ਚ 1% ਐਨੂਲਾਈਜ਼ ਰੇਟ ਤੇ ਵਾਧਾ ਹੋਇਆ, ਵਾਧੇ ਦਾ ਪ੍ਰਮੁੱਖ ਕਾਰਨ ਰਿਹਾ ਵੀ ਸਰਕਾਰ ਨੇ ਪੈਸੇ ਬੜੇ ਖਰਚੇ ਨੇ, ਹਾਈ ਗਵਰਨਮੈਂਟ ਸਪੈਂਡਿੰਗ ਵਾਜ਼ ਮੇਨ ਰੀਜ਼ਨ, ਤੇ ਵੇਜਿਸ ਦੇ ਵਿੱਚ ਵਾਧਾ ਹੋਇਆ, ਤੇ ਉਹ ਹੋ ਸਕਦਾ ਇਸ ਕਰਕੇ ਹੋਇਆ ਵੇਜਿਸ ਦੇ ਵਿੱਚ ਵਾਧਾ ਕਿਉਂਕਿ ਬਹੁਤ ਸਾਰੇ ਕੰਟਰੈਕਟਸ ਰੀਨੈਗੋਸ਼ੀਏਟ ਹੋਏ
ਜੀ
ਸੋ ਉਹਦੇ ਕਰਕੇ ਜਿਹੜਾ ਵੇਜਿਸ ਦੇ ਵਿੱਚ ਵਾਧਾ ਹੋਇਆ ਉਹਦੇ ਨਾਲ ਲੋਕਾਂ ਨੇ ਪੈਸੇ ਜ਼ਿਆਦਾ ਖਰਚ ਕੀਤੇ ਹਾਊਸ ਹੋਲਡ ਸਪੈਂਡਿੰਗ ਦੇ ਵਿੱਚ ਵੀ ਵਾਧਾ ਹੋਇਆ ਜ਼ਰੂਰ
ਜੀ
ਤੇ ਨਾਲ ਹਾਊਸ ਹੋਲਡ ਸੇਵਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਰਿਕਾਰਡ ਵਾਧਾ ਹੋਇਆ
ਵਾਸੂ ਜੀ ਜਿਹੜੀ ਤੁਸੀਂ ਸਰਕਾਰੀ ਸਪੈਂਡਿੰਗ ਦੀ ਗੱਲ ਕੀਤੀ ਨਾ ਤੀਜੇ ਕੁਆਟਰ ਦੇ ਵਿੱਚ ਸਰਕਾਰ ਦੇ ਸਰਕਾਰੀ ਖਰਚਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਕੀਤੀ ਸਪੈਂਡਿੰਗ 1.1% ਦਾ ਵਾਧਾ ਹੋਇਆ ਹਾਊਸ ਹੋਲਡ ਸਪੈਂਡਿੰਗ ਥਰਡ ਕੁਆਟਰ ਦੇ ਵਿੱਚ 0.9% ਵਧੀ ਆ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਖਰਚੇ ਕੀਤੇ ਗਏ ਜਿਹੜੀ ਇੱਕ ਨਵੇਂ ਟਰੱਕਸ ਵੈਨਸ ਤੇ SUVs ਸੋ ਵਹੀਕਲਸ ਦੀਆਂ ਸੇਲਸ ਦੇ ਵਿੱਚ ਵਾਧਾ ਥੋੜ੍ਹਾ ਜਿਹਾ ਦਰਜ ਕੀਤਾ ਗਿਆ ਥਰਡ ਕੁਆਟਰ 'ਚ ਪਰ ਜਿਹੜੀ ਹਾਊਸ ਹੋਲਡ ਸੇਵਿੰਗਸ ਦੀ ਤੁਸੀਂ ਗੱਲ ਕੀਤੀ ਵਾਸੂ ਜੀ ਹਾਊਸ ਹੋਲਡ ਸੇਵਿੰਗਸ ਥਰਡ ਕੁਆਟਰ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਸਭ ਤੋਂ ਆਪਣੇ ਉਚੇਰੇ ਪੱਧਰ 'ਤੇ ਨੇ ਐਟ 7.1% 2019 ਦੇ ਅੰਤ 'ਤੇ ਇਹ ਜਿਹੜਾ ਹਾਊਸ ਹੋਲਡ ਸੇਵਿੰਗਸ ਦਾ ਰੇਟ ਸੀ ਦਿਸ ਵਾਜ਼ ਲੈੱਸ ਦੈਨ 3% ਸੋ ਜੇ GDP ਦੇ ਵਿੱਚ 1% ਦੀ ਐਨੂਲਾਈਜ਼ਡ ਗਰੋਥ ਹੋਈ ਉਹਦੇ ਵਿੱਚ ਕੰਟਰੀਬਿਊਟਿੰਗ ਫੈਕਟਰ ਲਾਈਕ ਯੂ ਮੈਂਸ਼ਨ ਕਿ ਹਾਊਸ ਹੋਲਡਸ ਵੱਲੋਂ ਕੀਤੀ ਸਪੈਂਡਿੰਗ ਵੀ ਇੱਕ ਫੈਕਟਰ ਆ ਸਰਕਾਰ ਵੱਲੋਂ ਕੀਤੀ ਸਪੈਂਡਿੰਗ ਵੀ ਫੈਕਟਰ ਆ ਅਤੇ ਜੇ ਹਾਊਸ ਹੋਲਡਸ ਨੇ ਸਪੈਂਡਿੰਗ ਵੀ ਵੱਧ ਕੀਤੀ ਆ ਹਾਊਸ ਹੋਲਡਸ ਦੀ ਸੇਵਿੰਗਸ ਦੇ ਵਿੱਚ ਵੀ ਵਾਧਾ ਹੋਇਆ ਅਤੇ ਉਹ ਇਸ ਗੱਲ ਦੀ ਹਾਮੀ ਭਰਦਾ ਕਿ ਤਨਖਾਹਾਂ ਵਿੱਚ ਵਾਧਾ ਹੋਇਆ ਪਰ ਵਾਸੂ ਜੀ ਇੱਕ ਸੈਂਟੀਮੈਂਟ ਇਹ ਵੀ ਜ਼ਰੂਰ ਆ ਕਿ ਦੇਖੋ ਇਹ ਰਿਪੋਰਟਾਂ ਵੀ ਇਸੇ ਹਫ਼ਤੇ ਆ ਕੇ ਹਟੀਆਂ ਨੇ ਕਿ ਕੈਨੇਡੀਅਨਸ ਹੁਣ ਆਪਣੇ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਮਿਸ ਕਰ ਰਹੇ ਨੇ ਹਾਊਸ ਹੋਲਡ ਡੈਟ ਦੇ ਵਿੱਚ ਵੀ ਹੁਣ $2.5 trillion ਤੇ ਟੋਟਲ ਹਾਊਸ ਹੋਲਡ ਡੈਟ ਪਹੁੰਚ ਚੁੱਕੀ ਆ ਸੋ ਜਿਹੜੀ ਇਹ ਹਾਊਸ ਹੋਲਡ ਸੇਵਿੰਗਸ ਵੀ ਨੇ ਇਹ ਕੰਸਨਟ੍ਰੇਟਿਡ ਨੇ ਕਿ ਜਿਹੜੇ ਮੇ ਬੀ ਹਾਈ ਇਨਕਮ ਅਰਨਰਸ ਨੇ ਉਹਨਾਂ ਦੀ ਆਮਦਨ ਵੀ ਜ਼ਿਆਦਾ ਵਧੀ ਉਹਨਾਂ ਦੀਆਂ ਸੇਵਿੰਗਸ ਵੀ ਜ਼ਿਆਦਾ ਵਧੀਆਂ ਕਿਉਂਕਿ ਇਹਦੇ ਵਿੱਚ ਜਿਹੜੀ ਇਹ ਤਾਂ ਓਵਰਆਲ ਨੰਬਰ ਦੇ ਦਿੱਤਾ ਗਿਆ ਪਰ ਜੇ ਉਹ ਜਿਹੜੀਆਂ ਸੇਵਿੰਗਸ ਨੇ ਉਹ ਪਰ ਕੈਪੀਟਾ ਕਿੰਨੀਆਂ ਨੇ ਉਹ ਬ੍ਰੇਕਡਾਊਨ ਅਜੇ ਨਹੀਂ ਆ
ਯਾ ਸੋ ਸੁਣਨ 'ਚ ਲੱਗਦਾ ਜਦੋਂ ਸੇਵਿੰਗ ਵਧੀ ਵੀ ਬਹੁਤ ਵਧੀਆ ਗੱਲ ਹੈ ਲੋਕ ਬਹੁਤ ਪੈਸੇ ਬਚਾ ਰਹੇ ਨੇ ਸੇਵਿੰਗਸ ਦੇ ਵਿੱਚ ਵਾਧਾ ਹੋਣਾ ਇਕਨੋਮੀ ਵਾਸਤੇ ਕੋਈ ਵਧੀਆ ਸੰਕੇਤ ਨਹੀਂ ਹੋਇਆ
ਦੈਟਸ ਰਾਈਟ ਯੈਸ
ਇਹਦਾ ਮਤਲਬ ਇਹ ਹੈ ਕਿ ਕੈਨੇਡੀਅਨਸ ਇਨਵੈਸਟ ਨਹੀਂ ਕਰ ਰਹੇ
ਜੀ
ਇਨਵੈਸਟ ਕੋਈ ਕਦੋਂ ਨਹੀਂ ਕਰਦਾ ਜਦੋਂ ਇਕਨੋਮੀ ਦੇ ਵਿੱਚ ਤੁਹਾਨੂੰ ਵਿਸ਼ਵਾਸ ਨਾ ਰਿਹਾ ਹੋਵੇ
ਬਿਲਕੁਲ
ਜਦੋਂ ਤੁਹਾਨੂੰ ਹੋਵੇ ਕਿ ਪਤਾ ਨਹੀਂ ਇਕਨੋਮੀ ਦਾ ਕਦੋਂ ਪਟਾਕਾ ਪੈ ਜਾਣਾ ਤੇ ਨਾਲ ਇਹਦੇ ਇੱਕ ਵੱਡਾ ਰੀਜ਼ਨ ਸੇਵਿੰਗ ਦੇ ਵਿੱਚ ਵਾਧੇ ਦਾ ਇਹ ਵੀ ਹੋ ਸਕਦਾ ਵਿਜੇ ਜੀ ਬਹੁਤ ਸਾਰੇ ਲੋਕ ਘਰ ਖਰੀਦਣ ਵਾਸਤੇ ਪੈਸੇ ਸੇਵ ਕਰ ਰਹੇ ਸੀ ਡਾਊਨ ਪੇਮੈਂਟ ਵਾਸਤੇ
ਤੇ
ਉਹਨਾਂ ਨੂੰ ਉਮੀਦ ਸੀ ਕਿ ਇੰਟਰਸਟ ਰੇਟਸ ਘਟਣਗੇ ਅਫੋਰਡੇਬਿਲਿਟੀ ਅਚੀਵ ਹੋ ਜਾਏਗੀ ਤੇ ਅਸੀਂ ਘਰ ਖਰੀਦਾਂਗੇ ਪਰ ਇਹ ਦੇਖੋ ਸਤੰਬਰ ਤੱਕ ਦੇ ਅੰਕੜੇ ਨੇ ਤੇ ਸੋ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਉਹ ਹੋਲਡ ਕਰਕੇ ਬੈਠੇ ਹੋਏ ਸੀ ਉਹਨਾਂ ਨੂੰ ਇਹ ਵੇਟ ਸੀ ਕਿ ਇੰਟਰਸਟ ਰੇਟਸ ਹੋਰ ਘਟਣ ਤੇ ਫਿਰ ਅਸੀਂ ਆਪਣੀ ਡਾਊਨ ਪੇਮੈਂਟ ਇਸਤੇਮਾਲ ਜੋ ਅਸੀਂ ਸੇਵ ਕੀਤੀ ਹੋਈ ਆ ਉਹਨੂੰ ਇਸਤੇਮਾਲ ਕਰਕੇ ਘਰ ਖਰੀਦਾਂਗੇ ਸੋ ਉਹ ਜਿਹੜੀ ਸੇਵਿੰਗ ਬਿਲਡਅਪ ਹੋਈ ਹੈ ਸੋ ਦੈਟ ਕੁਡ ਆਲਸੋ ਬੀ ਵਨ ਆਫ ਦ ਕੰਟਰੀਬਿਊਟਿੰਗ ਫੈਕਟਰ
ਐਂਡ ਦੈਟਸ ਐਨ ਇੰਪੋਰਟੈਂਟ ਪੁਆਇੰਟ ਕਿਉਂਕਿ ਵਾਸੂ ਜੀ ਅਕਤੂਬਰ ਦੇ ਨੰਬਰ ਹੁਣ ਇਹ ਕਹਿੰਦੇ ਨੇ ਕਿ ਭਾਵੇਂ ਨਵੀਂ ਕੰਸਟਰਕਸ਼ਨ ਅਜੇ ਵੀ ਸਲੋ ਡਾਊਨ ਹੋਈ ਆ ਪਰ ਅਕਤੂਬਰ ਦੇ ਵਿੱਚ ਘਰਾਂ ਦੀ ਵਿਕਰੀ ਦੇ ਜਿਹੜੀ ਦਰ ਹੈ ਉਹਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੋ ਜਿਹੜੀ ਉਹ ਸੇਵਿੰਗ ਕਿਉਂਕਿ ਇਹ ਸਿਰਫ ਸਤੰਬਰ ਤੱਕ ਦੇ ਨੰਬਰ ਨੇ ਹੁਣ ਇਹ ਦੇਖਣਾ ਹੋਏਗਾ ਕਿ ਜਿਹੜੇ ਆਉਂਦੇ ਬਾਕੀ ਇਸ ਅਖੀਰਲੇ ਕੁਆਟਰ ਦੇ ਨੰਬਰ ਆਉਣਗੇ ਉਹਦੇ ਵਿੱਚ ਇਹ ਸੇਵਿੰਗ ਦਾ ਦਰ ਕੀ ਇਸੇ ਲੈਵਲ 'ਤੇ ਮੇਨਟੇਨ ਰਹਿੰਦਾ ਜਾਂ ਉਹ ਸੇਵਿੰਗ ਘੱਟਦੀ ਹੈ ਅਤੇ ਘਰਾਂ ਦੀ ਜਿਹੜੀ ਵਿਕਰੀ ਦੇ ਵਿੱਚ ਉਸੇ ਅਨੁਪਾਤ 'ਚ ਵਾਧਾ ਹੁੰਦਾ ਦੈਨ ਆਈ ਥਿੰਕ ਜਿਹੜੀ ਆਹ ਬਿਲਕੁਲ ਇੱਕ ਬਿਲੀਵੇਬਲ ਅਤੇ ਰੀਜ਼ਨੇਬਲ ਗੱਲ ਆ ਇਹ ਉਹਦੇ ਨਾਲ ਉਹ ਸਿੱਧਾ ਕਨੈਕਟ ਹੋਣਾ ਡੋਟ ਇੱਕ ਮਨ 'ਚ ਗੱਲ ਇਹ ਵੀ ਆਉਂਦੀ ਹੈ ਫਿਰ ਕਿ ਜੇ ਸਰਕਾਰ ਨੇ ਵੀ ਖਰਚਾ ਕੀਤਾ ਹਾਊਸ ਹੋਲਡਸ ਦੀ ਸਪੈਂਡਿੰਗ ਵਿੱਚ ਵੀ ਵਾਧਾ ਹੋਇਆ ਫਿਰ ਵੀ ਇਕਨੋਮੀ ਦੇ ਵਿੱਚ ਵਾਧੇ ਦੀ ਦਰ ਸਿਰਫ ਆਹ 0.1% ਹੀ ਕਿਉਂ ਰਹੀ ਮੰਥ ਓਵਰ ਮੰਥ ਜਿਹੜੀ ਰੀਅਲ GDP ਆ ਉਹਦਾ ਇੱਕ ਵੱਡਾ ਰੀਜ਼ਨ ਹੈ ਵਾਸੂ ਜੀ ਟੂ ਦ ਪੁਆਇੰਟ ਦੈਟ ਯੂ ਮੈਂਸ਼ਨਡ ਕਿ ਜਦੋਂ ਇਕਨੋਮੀ ਦੇ ਵਿੱਚ ਵਿਸ਼ਵਾਸ ਨਾ ਹੋਵੇ ਉਦੋਂ ਲੋਕ ਥੋੜ੍ਹੇ ਪੈਸਿਆਂ ਦੀ ਬਚਤ ਕਰਕੇ ਰੱਖਦੇ ਨੇ ਇਕਨੋਮੀ ਦੇ ਵਿੱਚ ਵਿਸ਼ਵਾਸ ਦੇ ਘਾਟ ਦਾ ਇੱਕ ਸਭ ਤੋਂ ਵੱਡਾ ਸੰਕੇਤ ਇਹ ਵੀ ਹੋਇਆ ਕਰਦਾ ਕਿ ਜਿਹੜੇ ਕਾਰੋਬਾਰ ਨੇ ਬਿਜ਼ਨਸਿਸ ਨੇ ਉਹ ਆਪਣੇ ਸਪੈਂਡਿੰਗ ਪੈਟਰਨਸ ਆਪਣੇ ਇਨਵੈਸਟਮੈਂਟ ਪੈਟਰਨ ਬਾਰੇ ਕਿਹੋ ਜਿਹਾ ਵਿਚਾਰ ਰੱਖਦੇ ਨੇ ਥਰਡ ਕੁਆਟਰ ਦੇ ਵਿੱਚ ਵਾਸੂ ਜੀ ਜਿਹੜੀ ਬਿਜ਼ਨਸ ਸਪੈਂਡਿੰਗ ਆ ਭਾਵੇਂ ਉਹ ਮਸ਼ੀਨਰੀ ਐਂਡ ਇਕੁਇਪਮੈਂਟ 'ਤੇ ਹੋਵੇ ਭਾਵੇਂ ਉਹ ਇਨਵੈਂਟੋਰੀ 'ਤੇ ਹੋਵੇ ਉਸ ਸਪੈਂਡਿੰਗ ਦੇ ਵਿੱਚ ਗਿਰਾਵਟ ਆਈ ਆ ਇਸ ਕਰਕੇ ਬਾਵਜੂਦ ਇਸ ਦੇ ਕਿ ਸਰਕਾਰ ਨੇ ਵੱਧ ਖਰਚਾ ਕੀਤਾ ਹਾਊਸ ਹੋਲਡਸ ਨੇ ਵੱਧ ਖਰਚਾ ਕੀਤਾ ਉਸ ਇਕਨੋਮਿਕ ਹੁਲਾਰੇ ਨੂੰ ਬਿਜ਼ਨਸ ਸਪੈਂਡਿੰਗ ਦੀ ਘਾਟ ਨੇ ਉਹਨੇ ਮੱਠਾ ਕਰ ਦਿੱਤਾ
ਜਾਂ ਬਿਜ਼ਨਸਿਸ ਇਨਵੈਸਟਮੈਂਟ ਕਰਨ ਤੋਂ ਗੁਰੇਜ਼ ਕਰ ਰਹੇ ਨੇ
ਜੀ
ਉਹਨਾਂ ਨੇ ਆਪਣੀ ਇਨਵੈਂਟੋਰੀਜ਼ ਦੇ ਵਿੱਚ ਇਨਵੈਸਟ ਨਹੀਂ ਕੀਤਾ ਉਹਨਾਂ ਨੇ ਆਪਣੀ ਲੇਬਰ ਫੋਰਸ ਦੇ ਵਿੱਚ ਆਪਣੇ ਸਟਾਫ ਦੇ ਵਿੱਚ ਇਨਵੈਸਟ ਨਹੀਂ ਕੀਤਾ
ਮਸ਼ੀਨਰੀ 'ਚ ਇਨਵੈਸਟ
ਮਸ਼ੀਨਰੀ 'ਚ ਇਨਵੈਸਟ ਨਹੀਂ ਕੀਤਾ ਇਹ ਵੀ ਇੱਕ ਸੰਕੇਤ ਹੁੰਦਾ ਕਿ ਜਿਹੜਾ ਇਕਨੋਮੀ ਦੇ ਵਿੱਚ ਕੌਨਫੀਡੈਂਸ ਹੈ
ਜੀ
ਉਹ ਕੋਈ ਬਹੁਤਾ ਚੰਗਾ ਨਹੀਂ ਹੈ ਇਸ ਵੇਲੇ
ਜੀ ਤੁਸੀਂ ਕਾਰਖਾਨਾ ਅੱਜ ਉਦੋਂ ਲਾਓਗੇ ਜਦ ਤੁਹਾਨੂੰ ਪਤਾ ਕਿ 6 ਮਹੀਨੇ ਤੱਕ ਜਦੋਂ ਕਾਰਖਾਨਾ ਬਣ ਕੇ ਤਿਆਰ ਹੋਏਗਾ ਉਹਦੇ ਵਿੱਚੋਂ ਬਣਨ ਵਾਲਾ ਜਿਹੜਾ ਪ੍ਰੋਡਕਟ ਆ ਉਹ ਵਿਕਣ ਵਾਸਤੇ ਮਾਰਕੀਟ ਤਿਆਰ ਹੋਏਗੀ
ਸੋ ਇਹ ਸਾਰੀਆਂ ਹੁਣ ਲੋਕਾਂ ਨੇ ਕਹਿਣਾ ਸਵੇਰੇ ਸਵੇਰੇ ਨੈਗੇਟਿਵ ਗੱਲਾਂ ਸੁਣਾਉਣ ਲੱਗ ਪਏ ਇਹਦੇ 'ਚ ਇੱਕ ਸਿਲਵਰ ਲਾਈਨਿੰਗ ਜੇ ਕੋਈ ਹੈ ਤਾਂ ਉਹ ਇਹ ਹੈ ਕਿ 11 December ਨੂੰ ਹੁਣ ਇੰਟਰਸਟ ਰੇਟ ਅਨਾਊਂਸਮੈਂਟ ਆ
ਹਾਂਜੀ
ਤੇ ਪਹਿਲਾਂ ਜਿਹੜੇ ਇਨਫਲੇਸ਼ਨ ਦੇ ਅੰਕੜੇ ਆਏ ਸੀ ਉਹ ਕਹਿ ਰਹੇ ਸੀ ਕਿ ਇਨਫਲੇਸ਼ਨ 1.6% ਸੀ ਪਿਛਲੇ ਮਹੀਨੇ 'ਚ ਉਸ ਤੋਂ ਬਾਅਦ ਵੱਧ ਕੇ 2% ਹੋ ਗਈ ਤੇ ਜੀ ਹੁਣ ਇੱਕ ਜੰਬੋ ਇੰਟਰਸਟ ਰੇਟ ਕੱਟ ਦੇ ਚਾਂਸਿਸ ਘੱਟ ਗਏ ਨੇ ਬਹੁਤ ਜ਼ਿਆਦਾ ਕਿ 50 points ਦਾ ਕੱਟ ਸ਼ਾਇਦ ਨਾ ਹੋਵੇ ਪਰ ਹੁਣ ਇਹ ਜਿਹੜੇ ਨੰਬਰਸ ਆਏ ਨੇ GDP ਦੀ ਜਿਹੜੀ ਗਰੋਥ ਹੋਈ ਆ ਥਰਡ ਕੁਆਟਰ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਐਕਸਪੈਕਟੇਸ਼ਨ ਸੀ 1.5% ਗਰੋਥ ਦੀ,
ਉਸ ਤੋਂ ਘੱਟ ਹੈ ਕਿਤੇ
1% ਗਰੋਥ ਹੋਈ ਹੈ। ਤੇ ਹੁਣ ਇਹ ਕਿਹਾ ਜਾ ਰਿਹਾ ਕਿ ਰੇਟ ਕੱਟ ਦੇ ਚਾਂਸਿਸ ਜਿਹੜੇ ਨੇ ਉਹ ਹੋਰ ਵੱਧ ਗਏ ਨੇ, ਤੇ ਹੋ ਸਕਦਾ 50 points ਘੱਟ ਵੀ ਹੋਵੇ, ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਵੇਰੀਏਬਲ ਅਜੇ ਬਚਿਆ ਕਿ ਜਿਹੜਾ ਲੇਬਰ ਫੋਰਸ ਸਰਵੇ ਉਹ ਅਗਲੇ ਹਫ਼ਤੇ ਜਾਰੀ ਕੀਤਾ ਜਾਣਾ, ਜੋਬ ਨੰਬਰਸ। ਸੋ ਉਹ ਅਗਲੇ ਹਫ਼ਤੇ ਆਉਣਗੇ ਦਸੰਬਰ ਦੀ ਸ਼ੁਰੂਆਤ ਵਿੱਚ, ਤੇ ਉਹ ਦੇਖਣ ਵਾਲੀ ਗੱਲ ਹੋਏਗੀ ਵੀ ਉਹ ਕਿਹੜੇ ਪਾਸੇ ਇਸ਼ਾਰਾ ਕਰਦੇ ਨੇ। ਦੈਟਸ ਦ ਲਾਸਟ ਮੇਜਰ ਡੇਟਾ ਸੈੱਟ ਬਿਫੋਰ 11 December,
11 December ਵਾਲੀ ਮੀਟਿੰਗ ਤੋਂ ਪਹਿਲਾਂ। ਬਿਲਕੁਲ। ਅੱਛਾ ਹੁਣ ਵਾਸੂ ਜੀ, ਇੰਟਰਸਟ ਰੇਟ ਦੀ ਕਟੌਤੀ ਪਿੱਛੇ ਇੱਕ ਹੋਰ ਪਹਿਲੂ ਜਿਹੜਾ ਬੈਕਗਰਾਉਂਡ ਦੇ ਵਿੱਚ ਦੇਖੀਏ, ਉਹ ਤਾਂ ਹੁਣ ਫੋਰਗਰਾਉਂਡ ਦੇ ਵਿੱਚ ਫੋਰ ਫਰੰਟ 'ਤੇ ਹੋ ਕੇ ਜਿਹੜਾ ਖੇਡ ਰਿਹਾ ਉਹ ਹੈ ਅਮਰੀਕਾ ਵਾਲਾ ਕੀ ਟ੍ਰੇਡ ਸਟੈਂਸ ਰਹੇਗਾ। ਜਦੋਂ ਦਾ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਕਿ ਜੀ 25% ਟੈਰਿਫ ਲਾਵਾਂਗੇ, ਹੁਣ ਉਹ ਗਿੱਦੜ ਭਪਕੀ ਆ ਜਾਂ ਉਹਦੇ ਵਿੱਚੋਂ ਕੁਝ ਇੰਡਸਟਰੀਜ਼ ਨੂੰ ਰਿਆਇਤ ਮਿਲਣੀਆਂ ਜਾਂ ਜੋ ਕੁਝ ਵੀ ਹੋਣਾ, ਉਹਨੇ ਕੈਨੇਡੀਅਨ ਡਾਲਰ ਦੀ ਵੈਲਿਊ ਇੱਕਦਮ ਥੱਲੇ ਹੋਰ ਸਿੱਟ ਦਿੱਤੀ, ਕੈਨੇਡੀਅਨ ਡਾਲਰ 'ਤੇ ਹੋਰ ਡਾਊਨਵਰਡ ਪ੍ਰੈਸ਼ਰ ਪੈ ਗਿਆ। ਅਮਰੀਕਾ ਦੇ ਵਿੱਚ ਜਿਹੜੀ ਨੈਕਸਟ ਇੰਟਰਸਟ ਰੇਟ ਪਾਲਿਸੀ ਡਿਸੀਜਨ ਆ ਉਹ 17-18 December ਨੂੰ ਆ। ਅਮਰੀਕਾ ਦੇ ਵੀ ਹੁਣੇ ਇਨਫਲੇਸ਼ਨ ਨੰਬਰਸ, ਜੋਬ ਨੰਬਰਸ ਵਗੈਰਾ ਆ ਕੇ ਹਟੇ ਨੇ, ਇਨਫਲੇਸ਼ਨ ਉੱਥੇ ਵੱਧ ਗਈ ਹੋਈ ਆ। ਹੁਣ ਜੇ ਕੈਨੇਡਾ ਦੇ ਵਿੱਚ 11 March ਨੂੰ ਜੇ ਜੰਬੋ ਰੇਟ ਕੱਟ ਇੱਕ ਹੋਰ ਕਰ ਦਿੱਤਾ ਜਾਂਦਾ 50 points ਦਾ, ਅਮਰੀਕਾ ਵਾਲੇ ਜੇ ਕਰਦੇ ਨੇ 25 points ਦਾ ਹੀ, ਤਾਂ ਕੈਨੇਡਾ ਦੇ ਵਿੱਚ ਇੱਕ ਦ ਬਿਗਰ ਇੰਟਰਸਟ ਰੇਟ ਕੱਟ ਉਸਨੇ ਡਾਲਰ 'ਤੇ ਹੋਰ ਡਾਊਨਵਰਡ ਪ੍ਰੈਸ਼ਰ ਪਾਉਣਾ ਹੈ। ਸੋ ਜਿਹੜੀ ਉਹ ਵਾਲੀਆਂ ਚੀਜ਼ਾਂ ਨੇ, ਉਹ ਵਾਲੇ ਪਹਿਲੂ ਨੇ, ਉਹ ਵੀ ਦੇਖਣੇ ਪੈਣਗੇ। ਜੇ ਸਾਡਾ ਡਾਲਰ ਸਸਤਾ ਹੁੰਦਾ, ਜਿਹੜਾ ਸਮਾਨ ਅਸੀਂ ਵੇਚਦੇ ਹਾਂ ਸਰ ਠੀਕ ਆ, ਉਹਦੀ ਵਿਕਰੀ ਵਧੇਗੀ, ਪਰ ਜਿਹੜਾ ਸਮਾਨ ਅਸੀਂ ਬਾਹਰੋਂ ਮੰਗਾਉਂਦੇ ਹਾਂ ਜਿਹਦੇ ਵਿੱਚ ਕਿ ਡੇਲੀ ਯੂਜ਼ ਦੀਆਂ ਕਿੰਨੀਆਂ ਆਈਟਮਸ ਨੇ, ਉਹ ਚੀਜ਼ਾਂ ਫਿਰ ਮਹਿੰਗੀਆਂ ਹੋਣਗੀਆਂ। ਫਿਰ ਉਹੀ ਆਪਾਂ ਪਹਿਲਾਂ ਕਿੰਨੀ ਵਾਰੀ ਗੱਲ ਕੀਤੀ ਆ ਕਿ ਉਹਦਾ ਫਿਰ ਇਨਫਲੇਸ਼ਨ 'ਤੇ ਵਸਤਾਂ ਦੀਆਂ ਕੀਮਤਾਂ ਦੇ ਉੱਪਰ ਜਿਹੜਾ ਇੰਪੈਕਟ ਪੈਂਦਾ, ਉਹ ਵੀ ਬੈਲੈਂਸ ਆਊਟ ਕਰਕੇ ਦੇਖਣਾ ਹੋਏਗਾ।
ਬਿਲਕੁਲ। ਤੇ ਜੇ ਉਹ ਡਿਊਟੀ ਲੱਗ ਜਾਂਦੀ ਆ 25% ਦੀ, ਤੇ ਉਹਦੇ ਨਾਲ ਤਾਂ ਫਿਰ ਕਿੰਨੇ ਸਾਰੇ ਐਸਟੀਮੇਟ ਨੇ ਕਿ ਸਾਡੀ ਇਕਨੋਮੀ ਸ਼੍ਰਿੰਕ ਕਰੇਗੀ, ਗਰੋਥ ਦੀ ਤਾਂ ਤੁਸੀਂ ਭੁੱਲ ਹੀ ਜਾਓ।
ਦੇਰ ਵਿਲ ਬੀ ਅ ਲੋਟ ਆਫ ਜੌਬ ਲੌਸਿਸ, ਆਟੋ ਸੈਕਟਰ ਨੂੰ ਬਹੁਤ ਨੁਕਸਾਨ ਹੋਣਾ,
ਕਿ ਜੋ ਅਸੀਂ ਹੁਣ ਕਹਿ ਰਹੇ ਹਾਂ ਨਾ ਵੀ ਇਕਨੋਮੀ ਸਾਡੀ ਜੀ ਇਸ ਸਾਲ 1.1%, ਅਗਲੇ ਸਾਲ 2.2% ਗਰੋ ਕਰਨੀ ਆ, ਕਹਿੰਦੇ ਗਰੋਥ ਛੱਡੋ, ਇਹ ਨੈਗੇਟਿਵ ਦੇ ਵਿੱਚ ਹੋਏਗਾ, ਮਾਈਨਸ ਦੇ ਵਿੱਚ ਹੋ ਜਾਣਾ ਕੰਮ। ਜਿਵੇਂ ਹੁਣ ਤਾਪਮਾਨ ਦੇ ਵਿੱਚ ਸਰਦੀਆਂ 'ਚ ਮਾਈਨਸ ਚੱਲਦਾ, ਮਾਈਨਸ ਉਹ ਤਾਂ ਫਿਰ ਇਕਨੋਮੀ ਦੇ ਵਿੱਚ ਵੀ ਚੱਲਿਆ ਕਰੇਗਾ। ਰਾਜਵੀਰ ਜੀ ਨੇ ਗੱਲ ਕੀਤੀ ਪਤੇ ਦੀ, ਅਸੀਂ ਜਿਹੜੀ ਗੱਲ ਸੋਚ ਰਹੇ ਹਾਂ, ਵਿਚਾਰ ਕਰ ਰਹੇ ਹਾਂ ਕਿ ਜੀ ਹਾਊਸ ਹੋਲਡ ਸਪੈਂਡਿੰਗ ਦੇ ਵਿੱਚ ਵਾਧਾ ਹੋਇਆ, ਹਾਊਸ ਹੋਲਡ ਸੇਵਿੰਗ ਦੇ ਵਿੱਚ ਵਾਧਾ ਹੋਇਆ, ਕਹਿੰਦੇ ਇਹਦੇ ਵਿੱਚ ਵੀ ਤਾਂ ਕੰਟਰੀਬਿਊਟਿੰਗ ਫੈਕਟਰ ਪਾਪੂਲੇਸ਼ਨ ਹੈਗਾ, ਜਨਸੰਖਿਆ ਦੇ ਵਿੱਚ ਲੋਕਾਂ ਦੀ ਜਨਸੰਖਿਆ ਦੇ ਵਿੱਚ ਵਾਧਾ ਹੋਇਆ, ਹੁਣ ਜ਼ਿਆਦਾ ਲੋਕਾਂ ਦੀ ਸੇਵਿੰਗ ਤੁਸੀਂ ਇਕੱਠੀ ਕਰਕੇ ਕਹਿ ਰਹੇ ਹੋ, ਸੋ ਪਰ ਕੈਪੀਟਾ ਸੇਵਿੰਗ ਉਹ ਵੀ ਘਟੀ ਹੋਣੀ ਹੈ।
ਇਹਦੇ 'ਚ ਦੇਖਣ ਵਾਲੀ ਗੱਲ ਇਹ ਵੀ ਹੋਣੀ ਹੈ ਵਾਸੂ ਜੀ, ਹਾਂ, ਪਰ ਕੈਪੀਟਾ ਸੇਵਿੰਗ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ ਕਿ ਮੇ ਬੀ ਜਿਹੜੀ ਇਹ ਸੇਵਿੰਗ ਹੈ ਕੰਸੈਂਟਰੇਟ ਹੋਈ ਹੋਈ ਹੈ।
ਹਾਂ, ਸੋ ਜੀਡੀਪੀ ਦੇਖੋ, ਇਹ ਕਹਿ ਰਹੇ ਨੇ ਕਿ ਜੀਡੀਪੀ ਵਧੀ ਹੈ 1%
ਜੀ,
ਪਰ ਕੈਪੀਟਾ ਜੀਡੀਪੀ ਘਟੀ ਹੈ। ਸੋ ਉਸੇ ਤਰ੍ਹਾਂ ਇਹ ਕਹਿ ਰਹੇ ਨੇ ਸੇਵਿੰਗ ਤੇ ਸਪੈਂਡਿੰਗ ਵਧੀ ਹੈ, ਪਰ ਕੈਪੀਟਾ ਸੇਵਿੰਗ ਤੇ ਸਪੈਂਡਿੰਗ ਘਟੀ ਹੋਈ।
ਜੇ ਸੇਵਿੰਗ ਦੇਖੋ ਬੈਂਕ ਖਾਤਿਆਂ ਦੇ ਵਿੱਚ ਲੋਕਾਂ ਕੋਲ ਕਿੰਨੇ ਪੈਸੇ ਜਮ੍ਹਾਂ ਪਏ ਨੇ, ਉਹਦੇ ਵਿੱਚ ਇਹ ਵੀ ਤਾਂ ਦੇਖਣਾ ਜ਼ਰੂਰੀ ਆ ਕਿ ਉਹ ਕਿੰਨੇ ਪੈਸੇ ਕੈਨੇਡਾ ਦੇ ਵਿੱਚ ਹੀ ਕਮਾਏ ਗਏ ਨੇ ਤੇ ਕਿੰਨੇ ਪੈਸੇ ਮੇ ਬੀ ਬਾਹਰੋਂ ਮੰਗਾ ਕੇ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਰੱਖੇ ਨੇ। ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਦੇਖੋ ਵਾਸੂ ਜੀ ਬਾਹਰਲੇ ਮੁਲਕਾਂ ਤੋਂ ਜਾਂ ਪਿਛਲੇ ਕੁਝ ਸਾਲਾਂ 'ਚ ਇੱਥੇ ਆਏ ਨੇ ਜਾਂ ਜਿਹੜੇ ਰੀਸੈਂਟਲੀ ਆਏ ਨੇ, ਹੁਣ ਬੰਦਾ ਪੈਸੇ ਲੈ ਕੇ ਆਉਂਦਾ ਨਾਲ, ਤੇ ਜੇ ਉਹ ਅਕਾਊਂਟ ਦੇ ਵਿੱਚ ਬੈਂਕ ਦੇ ਵਿੱਚ ਜਮ੍ਹਾਂ ਹੋ ਰਿਹਾ, ਉਹ ਹੈ ਤਾਂ ਬਣਤਾ ਹਾਊਸ ਹੋਲਡ ਸੇਵਿੰਗ ਗਈ, ਪਰ ਦੈਟ ਮਨੀ ਇਜ਼ ਨਾਟ ਡੋਮੈਸਟਿਕ ਮਨੀ, ਉਹ ਪੈਸੇ ਤਾਂ ਬਾਹਰੋਂ ਆਏ ਨੇ। ਸੋ ਉਹ ਵਾਲਾ ਪਹਿਲੂ ਵੀ ਇੱਕ ਜ਼ਰੂਰ ਹੈ। ਸੋ ਯਾ, ਪਰ ਇੰਪਲੋਈ ਕੰਪਨਸੇਸ਼ਨ 3rd quarter ਦੇ ਵਿੱਚ 1.7% ਦੀ ਦਰ 'ਤੇ ਵਧੀ ਹੋਈ ਹੈ। ਉਹੀ ਦ ਪੁਆਇੰਟ ਦੈਟ ਯੂ ਮੈਂਸ਼ਨਡ ਕਿ ਜਿਹੜੇ ਬਹੁਤ ਸਾਰੇ ਕਲੈਕਟਿਵ ਐਗਰੀਮੈਂਟਸ ਵਗੈਰਾ ਰਿਨਿਊ ਹੋਏ ਨੇ, ਇਸ ਕਰਕੇ ਵੇਜਿਸ ਦੇ ਵਿੱਚ ਵਾਧਾ ਹੋਇਆ। ਸੋ ਵੇਖਦੇ ਹਾਂ ਵਾਸੂ ਜੀ, ਬਾਕੀ ਆਹ ਜਿਹੜੇ ਹੁਣ ਦਿਨ ਨੇ, ਅੱਜ ਬਲੈਕ ਫਰਾਈਡੇ, ਆ ਜਿਹੜਾ 3rd quarter ਹੋਇਆ ਕਰਦਾ, 3rd quarter ਬੜਾ ਮਹੱਤਵਪੂਰਨ ਹੋਇਆ ਕਰਦਾ ਜ਼ਿਆਦਾਤਰ ਇਕੋਨਮੀਜ਼ ਵਾਸਤੇ, ਕਿਉਂਕਿ ਟੂਵਰਡਸ ਦੀ ਈਅਰ ਐਂਡ ਬਹੁਤ ਸਾਰੇ ਰੀਟੇਲਰਸ, ਬਹੁਤ ਸਾਰੇ ਮੈਨੂਫੈਕਚਰਸ ਆਪੋ ਆਪਣੇ ਪ੍ਰੋਡਕਟਸ ਦੇ ਇਨਸੈਂਟਿਵਸ ਦਿਆ ਕਰਦੇ ਨੇ, ਵੱਡੀਆਂ ਸੇਲਸ ਲੱਗਦੀਆਂ ਨੇ। ਸੋ 3rd quarter ਦੇ ਨੰਬਰਸ ਕਿਹੋ ਜਿਹੇ ਰਹਿਣਗੇ,
4th quarter,
ਸੋਰੀ 4th quarter, ਮਾਈ ਅਪੋਲੋਜੀਜ਼, 4th quarter ਦਾ ਲਾਸਟ।
3rd quarter ਵੀ ਬੜਾ ਕ੍ਰੂਸ਼ਲ ਹੁੰਦਾ, ਕਿਉਂਕਿ ਉਹ ਸਮਾਂ ਹੁੰਦਾ ਜਦੋਂ ਐਕਸਪੈਕਟ ਕੀਤਾ ਜਾਂਦਾ ਕਿ ਰਿਟੇਲਰਸ ਆਪਣੀ ਇਨਵੈਂਟਰੀਜ਼ ਦੇ ਵਿੱਚ ਇਨਵੈਸਟ ਕਰਨਗੇ,
ਵਾਧਾ ਕਰਨਗੇ,
ਤਿਆਰੀਆਂ ਕਰਨਗੇ ਬਲੈਕ ਫਰਾਈਡੇ ਵਾਸਤੇ, ਤੇ ਉਹ ਤਿਆਰੀਆਂ ਹੋਈਆਂ ਨੇ,
ਉਹ ਤਿਆਰੀਆਂ ਹੋਈਆਂ
ਉਹਦੇ ਕਰਕੇ ਹੀ ਜਿਹੜੀ ਬਿਜ਼ਨਸ ਇਨਵੈਸਟਮੈਂਟ ਆ ਉਹ ਦੱਸਿਆ ਜਾਂਦਾ ਵੀ ਉਹਦੇ ਵਿੱਚ ਵਾਧਾ ਨਹੀਂ ਹੋਇਆ, ਗਿਰਾਵਟ ਆਈ
ਜੀ। ਤੇ ਜਿਹੜੇ ਹੁਣ ਅਖੀਰਲੇ 3 ਮਹੀਨੇ ਨੇ ਇਹਦੇ ਨੰਬਰਸ ਵੇਖਦੇ ਆ, ਇਹ ਆਉਂਦੇ ਮਹੀਨਿਆਂ ਦੇ ਵਿੱਚ ਪਤਾ ਲੱਗੇਗਾ, ਪਰ ਦਿਸ ਇਜ਼ ਅ ਵੈਰੀ ਕਰੂਸ਼ਲ ਟਾਈਮ। ਐਵੇਂ ਤਾਂ ਨਹੀਂ ਅੱਜ ਦੇ ਦਿਨ ਨੂੰ ਬਲੈਕ ਫਰਾਈਡੇ ਕਹਿੰਦੇ, ਕਿ ਜੇ ਮੁਨਾਫਾ ਹੋਏਗਾ ਤਾਂ ਕਾਲੀ ਸਾਹੀ ਨਾਲ ਲਿਖਿਆ ਜਾਏਗਾ, ਤੇ ਬਹੁਤ ਸਾਰੇ ਜਿਹੜੇ ਰੀਟੇਲਰਸ ਨੇ ਉਹਨਾਂ ਦਾ ਸਾਲ ਪ੍ਰੋਫਿਟ ਵਾਲਾ ਹੋਏਗਾ ਕਿ ਲੋਸ ਵਾਲਾ ਹੋਏਗਾ, ਉਹ ਅੱਜ ਦਾ ਦਿਨ ਨਿਰਧਾਰਿਤ ਕਰਦਾ ਅਮਰੀਕਾ ਦੇ ਵਿੱਚ, ਸਾਡੇ ਵਾਸਤੇ ਉਹ ਦਿਨ ਬੋਕਸਿੰਗ ਡੇ ਹੋਇਆ ਕਰਦਾ। ਸੋ ਵੇਖਦੇ ਹਾਂ ਵਾਸੂ ਜੀ ਨੰਬਰ ਕੀ ਕਹਿੰਦੇ ਨੇ।
ਹਰਮੀਤ ਸਿੰਘ ਨਿੱਜਰ ਜੀ ਦਾ ਮੈਸੇਜ ਆਇਆ ਵਟਸਐਪ ਤੇ, ਤੇ ਸਾਰੇ ਅੱਜ ਕੱਲ੍ਹ ਇੱਕ ਦੂਜੇ ਨੂੰ ਪੁੱਛ ਰਹੇ ਨੇ ਯਾਰ ਵੀ ਬਲੈਕ ਫਰਾਈਡੇ ਆ ਵੀ ਕਿੱਥੇ ਡੀਲ ਆ, ਕਿੱਥੇ ਡੀਲ ਆ। ਨਿੱਜਰ ਸਾਹਿਬ ਨੇ ਡੀਲ ਬੜੀ ਵਧੀਆ ਇੱਕ ਸਾਂਝੀ ਕੀਤੀ ਹੈ, ਕਹਿੰਦੇ 100% ਪੈਸੇ ਬਚਾਓ ਘਰ ਬੈਠੋ, ਕਹਿੰਦੇ
ਅੱਛਾ ਘਰ ਬੈਠੋ, ਹਾਂ ਨਹੀਂ ਪਰ ਅਪ ਟੂ ਹੀ ਆ, ਘਰ ਬੈਠਾ ਬੰਦਾ ਆਨਲਾਈਨ ਵੀ ਸਮਾਨ ਆਰਡਰ ਕਰ ਸਕਦਾ,
ਫੋਮੋ ਨਾ ਹੋ ਜਾਵੇ
ਨਹੀਂ ਨਹੀਂ ਜੇ ਹੈ ਨਾ ਘਰ ਬੈਠੇ ਹੋ ਸਕਦਾ ਤੁਸੀਂ ਆਨਲਾਈਨ ਸਮਾਨ ਆਰਡਰ ਕਰਕੇ ਬਾਹਰ ਸ਼ੋਪਿੰਗ ਕਰਨ ਜਾਣ ਨਾਲੋਂ ਜ਼ਿਆਦਾ ਪੈਸੇ ਖਰਚ ਦੋ।
ਸੇਵਿੰਗ ਨੂੰ ਸੇਵਿੰਗਸ ਨੂੰ ਪੰਜਾਬੀ ਕਹਾਂਗੇ ਬਚਾ, ਬਚਤ ਹੈ ਨਾ, ਤੇ ਘਰ ਬੈਠੇ ਬੈਠੇ ਕਿਹਦੀ ਬਚਾ ਤੋਂ
ਖਰਚਾ ਹੋ ਜਾਂਦਾ ਬਹੁਤ ਜ਼ਿਆਦਾ ਖਰਚਾ। ਸੋ ਇਸ ਕਰਕੇ ਜੇ ਘਰ ਬਹਿ ਕੇ 100% ਸੇਵਿੰਗਸ ਦਾ ਆਨੰਦ ਮਾਨਣਾ ਤਾਂ ਫਿਰ ਇੰਟਰਨੈਟ ਵਾਲੀ ਤਾਰ ਵੀ ਕੱਢ ਦਿਓ।
ਹਾਂ ਠੀਕ
ਹੈ ਨਾ,
ਫਿਰ ਹੋਰ ਪੰਗੇ ਪੈ ਜਾਣੇ ਜੇ ਇੰਟਰਨੈਟ ਬੰਦ ਹੋ ਗਿਆ ਨਾ ਘਰ। ਮੈਂ ਉਧਰਲੇ ਪਾਸੇ ਇਸ਼ਾਰਾ ਕਰ ਰਿਹਾ ਸੀ, ਬਚਾ ਬਚਾ ਜੀ ਬਚਾ
ਜੀ ਜੀ ਬ੍ਰੇਕ ਲੈ ਲਈਏ
ਸਮਝ ਗਏ ਬਹੁਤ ਸਾਰੇ ਲੋਕ। ਵਿਜੇ ਜੀ ਵਟਸਐਪ ਤੇ ਨਾ ਕਈ ਮੈਸੇਜ ਆ ਰਹੇ ਨੇ ਤੇ ਮੈਂ ਹੈਰਾਨ ਹੋ ਗਿਆ ਮੈਸੇਜ ਪੜ੍ਹ ਕੇ। ਭੁਪਿੰਦਰ ਸਰਾਂ ਜੀ, ਮਮਤਾ ਸ਼ਰਮਾ ਜੀ, ਇਹ ਮੈਨੂੰ ਮੁਬਾਰਕਬਾਦ ਦੇ ਰਹੇ ਨੇ, ਇਹਨਾਂ ਨੂੰ ਧਿਆਨ ਹੈਗਾ ਇਸ ਗੱਲ ਦਾ ਕਿ ਤੇਰਾ ਵੀ ਅੱਜ ਇੱਕ ਮਹੀਨੇ ਦੇ ਹੋ ਗਏ ਨੇ। ਸੋ ਥੈਂਕ ਯੂ ਵੈਰੀ ਮਚ ਜੀ, ਤੁਸੀਂ ਇੰਨਾ ਸਾਡੇ ਬਾਰੇ ਸੋਚਦੇ ਹੋ, ਦਿਸ ਇਜ਼ ਓਵਰਵੈਲਮਿੰਗ, ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ।
ਵਾਸੂ ਜੀ, ਸਰੀ ਪੁਲਿਸ ਸਰਵਿਸ ਫਾਈਨਲੀ ਅੱਜ ਤੋਂ ਪੁਲਿਸ ਆਫ ਜੁਰਿਸਡਿਕਸ਼ਨ ਸਰੀ ਦੇ ਵਿੱਚ ਬਣ ਗਈ ਆ, ਪਰ ਟ੍ਰਾਂਜ਼ਿਸ਼ਨ ਦਾ ਕੰਮ ਅਜੇ ਵੀ ਘੱਟੋ ਘੱਟ 2026-2027 ਤੱਕ ਚੱਲਦਾ ਰਹਿਣਾ, ਕਿਉਂਕਿ ਜਿੰਨੇ ਨੰਬਰ ਆਫ ਆਫਿਸਰਸ ਸਰੀ ਪੁਲਿਸ ਸਰਵਿਸ ਨੂੰ ਚਾਹੀਦੇ ਨੇ ਮੁਕੰਮਲ ਤੌਰ 'ਤੇ ਫੁੱਲ ਫਲੈਜਡ ਪੁਲਿਸ ਸਰਵਿਸ ਬਣਨ ਦੇ ਵਾਸਤੇ, ਉੱਥੋਂ ਅਜੇ ਵੀ ਅਫਸਰਾਂ ਦੀ ਗਿਣਤੀ ਘੱਟ ਹੈ, ਕਿਉਂਕਿ ਇਸ ਵੇਲੇ ਸਰੀ ਪੁਲਿਸ ਸਰਵਿਸ ਨੇ 475 ਆਫਿਸਰਸ ਹਾਇਰ ਕੀਤੇ ਨੇ, ਜ਼ਰੂਰਤ ਹੈਗੀ ਹੈ 785 ਆਫਿਸਰਸ ਦੀ। ਸੋ ਹੁਣ ਇਹ ਤਬਦੀਲੀ ਦਾ ਮਤਲਬ ਇਹ ਹੋਏਗਾ ਕਿ ਸਰੀ ਦੇ ਵਿੱਚ ਹੁਣ RCMP ਵੱਲੋਂ ਬਤੌਰ ਪ੍ਰੋਵਿੰਸ਼ੀਅਲ ਫੋਰਸ ਸਰੀ ਪੁਲਿਸ ਸਰਵਿਸ ਨੂੰ ਅਸਿਸਟ ਕੀਤਾ ਜਾਏਗਾ। ਸੋ ਬੇਸਿਕਲੀ ਜੋ ਪਹਿਲਾਂ ਸਰੀ ਪੁਲਿਸ ਸਰਵਿਸ RCMP ਨਾਲ ਕਰ ਰਹੇ ਸੀ, ਅਸਿਸਟ ਕਰਦੇ ਸੀ, ਰੋਲਸ ਰਿਵਰਸ ਹੋ ਗਏ ਨੇ।
ਸੋ ਜ਼ਿੰਮੇਦਾਰੀ ਹੁਣ ਸਰੀ ਪੁਲਿਸ ਸਰਵਿਸ ਦੀ ਹੋ ਗਈ
ਜੀ,
ਕਿ ਸਰੀ RCMP ਪਹਿਲੀ ਗੱਲ ਤਾਂ ਟੈਕਨੀਕਲੀ ਇਟ ਵਿਲ ਸੀਜ਼ ਟੂ ਐਗਜ਼ਿਸਟ, ਇਟ ਹੈਜ਼ ਸੀਜ਼ ਟੂ ਐਗਜ਼ਿਸਟ, ਕਿਉਂਕਿ ਜਿਹੜਾ ਸਿਟੀ ਆਫ ਸਰੀ ਦੇ ਨਾਲ ਉਹਨਾਂ ਦਾ ਮਿਊਨਿਸਪਲ ਕੰਟਰੈਕਟ ਸੀ ਪੁਲਿਸਿੰਗ ਦਾ,
ਹਾਂਜੀ,
ਉਹ ਕੱਲ੍ਹ ਅੱਧੀ ਰਾਤ ਤੋਂ ਐਕਸਪਾਇਰ ਹੋ ਗਿਆ
ਜੀ,
ਤੇ ਹੁਣ ਉਹ ਜਿਹੜਾ ਉਹਨਾਂ ਦਾ ਕੰਟਰੈਕਟ ਸੀ ਉਹ ਟ੍ਰਾਂਸਫਰ ਕਰ ਦਿੱਤਾ ਗਿਆ ਇਨਟੂ ਅ ਪ੍ਰੋਵਿੰਸ਼ੀਅਲ ਕੰਟਰੈਕਟ।
ਹਾਂਜੀ,
ਸੋ ਪ੍ਰੋਵਿੰਸ਼ੀਅਲ ਪੁਲਿਸ ਦੀ ਹੈਸੀਅਤ ਵਿੱਚ ਸਰੀ RCMP ਹੀ, ਉਹਨਾਂ ਹੁਣ ਸਰੀ RCMP ਨਹੀਂ ਆਪਾਂ ਕਹਿਣਾ,
ਉਹਨਾਂ ਨੂੰ RCMP
ਕਹਿ ਲਓ
ਜੀ,
ਸੋ RCMP ਇਨ ਪ੍ਰੋਵਿੰਸ਼ੀਅਲ ਕੈਪੈਸਿਟੀ ਉਹ ਹੁਣ ਸਰੀ ਪੁਲਿਸ ਸਰਵਿਸ ਨੂੰ ਅਸਿਸਟ ਕਰਨਗੇ
ਜੀ,
ਤੇ ਸੋ ਸਰੀ ਨੂੰ ਪੁਲਿਸਿੰਗ ਦੇ ਲਿਹਾਜ਼ ਤੋਂ 5 ਡਿਸਟ੍ਰਿਕਟਸ ਦੇ ਵਿੱਚ ਵੰਡਿਆ ਹੋਇਆ, ਵੈਸੇ ਆਪਣੇ 6 ਨੇਬਰਹੁੱਡਸ ਨੇ,
ਨੇਬਰਹੁੱਡ 6 ਨੇ, ਡਿਸਟ੍ਰਿਕਟ 5
ਆ, ਪੁਲਿਸਿੰਗ ਦੇ ਲਿਹਾਜ਼ ਤੋਂ 5 ਡਿਸਟ੍ਰਿਕਟਸ ਨੇ, ਉਹਨਾਂ ਵਿੱਚੋਂ ਕਹਿ ਲਓ ਵੀ ਚਲੋ ਨੇਬਰਹੁੱਡਸ ਦੀ ਗੱਲ ਕਰਦੇ ਥੋੜਾ ਈਜ਼ੀ ਰਹੇਗਾ। ਸੋ ਜਿਹੜੇ 2 ਨੇਬਰਹੁੱਡਸ ਨੇ ਵਾਲੀ ਤੇ ਨਿਊਟਨ
ਜੀ,
ਇੱਥੇ ਤਾਂ ਹੁਣ ਮੁਕੰਮਲ ਤੌਰ ਤੇ ਜਿਹੜਾ ਕੰਟਰੋਲ ਹੈ ਤੇ ਸਭ ਕੁਝ ਹੀ ਉਹ ਸਰੀ ਪੁਲਿਸ ਸਰਵਿਸ ਦੇ ਕੋਲ ਕੱਲ ਅੱਧੀ ਰਾਤ ਤੋਂ ਹੋ ਗਿਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇਹਨਾਂ 2 ਨੇਬਰਹੁੱਡਸ ਦੇ ਵਿੱਚ ਹੁਣ ਤੁਹਾਨੂੰ ਲਗਭਗ ਸਾਰੇ ਹੀ ਪੁਲਿਸ ਆਫਿਸਰਸ ਸਰੀ ਪੁਲਿਸ ਸਰਵਿਸ ਦੇ ਮਿਲਣਗੇ
ਜੀ,
ਬਾਕੀ ਜਿਹੜੇ ਨੇਬਰਹੁੱਡਸ ਬਚੇ, ਬਾਕੀ ਜਿਹੜੇ ਪੁਲਿਸਿੰਗ ਡਿਸਟ੍ਰਿਕਟਸ ਵੀ ਬਚੇ, ਉਹਨਾਂ ਦੇ ਵਿੱਚ ਵੀ ਕੰਟਰੋਲ ਜਿਹੜਾ ਉਹ ਸਰੀ ਸਰੀ ਪੁਲਿਸ ਸਰਵਿਸ ਦਾ ਹੀ ਹੈ, SPS ਦਾ
ਡਿਸਪੈਚ ਉਹਨਾਂ ਦੀ ਹੈ, ਹੁਣ
ਡਿਸਪੈਚ ਉਹਨਾਂ ਦੀ ਹੈ, ਜ਼ਿੰਮੇਵਾਰੀ ਵੀ ਉਹਨਾਂ ਦੀ, ਜੁਰਿਸਡਿਕਸ਼ਨ ਵੀ ਉਹਨਾਂ ਦੀ ਹੈ, ਪਰ ਇਹਨਾਂ ਨੇਬਰਹੁੱਡਸ ਦੇ ਵਿੱਚ ਤੁਹਾਨੂੰ ਪੁਲਿਸ ਆਫਿਸਰਸ ਅਜੇ ਵੀ ਜ਼ਿਆਦਾਤਰ RCMP ਦੇ ਨਜ਼ਰ ਆਉਣਗੇ ਫਿਲਹਾਲ, ਕਿਉਂਕਿ ਪੁਲਿਸ ਆਫਿਸਰ ਐਜ਼ ਯੂ ਮੈਂਸ਼ਨਡ 785 ਟੋਟਲ ਚਾਹੀਦੇ ਨੇ SPS ਦੀ ਡਿਟੈਚਮੈਂਟ ਦੇ ਵਿੱਚ, ਅਜੇ 475 ਦੀ ਹਾਇਰਿੰਗ ਹੋਈ ਹੈ, ਤੇ ਇਹਦੇ ਵਿੱਚ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੇ 475 ਆਫਿਸਰਸ ਨੇ ਜਾਂ ਇਸ ਤੋਂ ਜੇ ਥੋੜੇ ਜ਼ਿਆਦਾ ਵੀ ਨੇ, ਇਹਨਾਂ ਨੂੰ ਪਹਿਲਾਂ ਕੰਸਨਟ੍ਰੇਟਿਡ ਤਰੀਕੇ ਨਾਲ ਵਾਲੀ ਤੇ ਨਿਊਟਨ ਦੇ ਵਿੱਚ ਇਹਨਾਂ ਨੂੰ ਉੱਥੇ
ਡਿਪਲੋਏ ਕੀਤਾ ਜਾਏਗਾ,
ਬਾਕੀ ਜਿਹੜੇ ਆਫਿਸਰਸ ਬਚੇ ਸਰੀ ਪੁਲਿਸ ਸਰਵਿਸ ਦੇ ਉਹਨਾਂ ਨੂੰ ਬਾਕੀ ਨੇਬਰਹੁੱਡਸ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਏਗਾ, ਤੇ ਉੱਥੇ ਉੱਥੇ ਫਿਰ ਹੌਲੀ ਹੌਲੀ ਕੰਸਨਟ੍ਰੇਸ਼ਨ ਵਧਾਈ ਜਾਏਗੀ, ਤੇ ਅਗਲੇ ਸਾਲ ਇਹ ਕਿਹਾ ਜਾ ਰਿਹਾ ਕਿ ਸਾਊਥ ਸਰੀ ਦੇ ਵਿੱਚ ਤਰਜੀਹੀ ਤੌਰ ਤੇ, ਸੋ ਨੈਕਸਟ ਜਿਹੜਾ ਡਿਸਟ੍ਰਿਕਟ ਹੈ ਪੁਲਿਸ ਡਿਸਟ੍ਰਿਕਟ ਜਿੱਥੇ ਜ਼ਿਆਦਾ
ਗਿਲਫਰਡ ਹੋਇਆ, ਫਲੀਟਵੁੱਡ ਦਾ ਇਲਾਕਾ ਹੋਇਆ, ਫਿਰ ਇਹਨਾਂ ਏਰੀਆਜ਼ ਦੇ ਵਿੱਚ ਵੀ ਬਾਏ 2026 or 2027 ਜਿਹੜੀ ਟ੍ਰਾਂਜ਼ਿਸ਼ਨ ਹੈ ਮੁਕੰਮਲ ਹੋਣੀ ਆ। ਅੱਜ ਵਾਸੂ ਜੀ ਦੁਪਹਿਰੇ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਿ ਹੁਣ ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਮੌਜੂਦ ਹੋਣਗੇ ਉੱਥੇ। ਹੁਣ ਜਿਹੜੇ ਨਵੇਂ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਬੈਗ, ਜਿਹੜੇ ਕਿ ਸਰੀ ਤੋਂ ਹੀ MLA ਨੇ, ਉਹਨਾਂ ਨੇ ਵੀ ਉੱਥੇ ਮੌਜੂਦ ਹੋਣਾ। ਸੋ ਹੁਣ ਜਿਹੜੀ ਇਹ ਟ੍ਰਾਂਜ਼ਿਸ਼ਨ ਦਾ ਕੰਮ ਅੱਗੇ,
ਮੇਅਰ
ਵੀ ਉੱਥੇ ਹੋਣਗੇ, ਆਫਕੋਰਸ ਐਸ ਮੇਅਰ ਵੁੱਡ ਬੀ ਦੇਅਰ ਐਸ ਵੈਲ। ਸੋ ਇਹ ਜਿਹੜਾ ਕੰਮਕਾਜ ਆ ਸਾਰਾ ਕਿਵੇਂ ਅੱਗੇ ਪ੍ਰੋਗਰੈਸ ਕਰਦਾ? ਪਹਿਲਾਂ ਨੋਮ ਲਪਿੰਸਕੀ ਸਰੀ ਪੁਲਿਸ ਸਰਵਿਸ ਦੇ ਜਿਹੜੇ ਚੀਫ ਨੇ, ਉਹ ਇਹ ਗੱਲ ਕਹਿੰਦੇ ਰਹੇ ਨੇ, ਕਹਿੰਦੇ ਜਦੋਂ ਸਾਡੇ ਹੱਥ ਵਿੱਚ ਬਾਗਡੋਰ ਆ ਗਈ, ਸਾਡੇ ਕੋਲ ਇੱਕ ਬੜੀ ਪੁਖਤਾ ਯੋਜਨਾ ਹੈ ਕਿ ਟਰਾਂਜ਼ਿਸ਼ਨ ਨੂੰ ਫਿਰ ਛੇਤੀ ਤੇਜ਼ੀ ਨਾਲ ਮੁਕੰਮਲ ਕਿਵੇਂ ਕਰ ਲੈਣਾ। ਸੋ ਉਹ ਦੇਖਣਾ ਹੋਏਗਾ ਕਿ ਕਿਵੇਂ ਕੀਤਾ ਜਾਂਦਾ। ਆਲਰੇਡੀ ਜਿਹੜੀ ਵਾਸੂ ਜੀ ਸਰੀ ਆਰ ਸੀ ਐਮ ਪੀ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ, ਜਿਹੜਾ ਹੈੱਡਕੁਆਟਰ ਆ, ਉੱਥੇ ਹੁਣ ਜਿਹੜੀ ਸਾਈਨੇਜ ਹੈਗੀ ਆ, ਬ੍ਰੈਂਡਿੰਗ ਆ, ਉਹ ਤਬਦੀਲ ਕੀਤੀ ਜਾ ਚੁੱਕੀ ਆ, ਕਿਉਂਕਿ ਹੁਣ ਸਰੀ ਪੁਲਿਸ ਸਰਵਿਸ ਸੂਬੇ ਦੇ ਵਿੱਚ ਆਖਿਰਕਾਰ ਪੁਲਿਸ ਆਫ ਜੁਰਿਸਡਿਕਸ਼ਨ ਬਣ ਗਈ ਆ। ਪਰ ਟਰਾਂਜ਼ਿਸ਼ਨ ਦਾ ਕੰਮ ਅਜੇ ਵੀ ਜਾਰੀ ਹੈ, ਕਿਉਂਕਿ ਜਿਉਂ ਜਿਉਂ ਹੁਣ ਸਰੀ ਪੁਲਿਸ ਸਰਵਿਸ ਹੋਰ ਜ਼ਿਆਦਾ ਅਫਸਰ ਹਾਇਰ ਕਰਨਗੇ, ਉਦੋਂ ਤੱਕ 2026-27 ਤੱਕ ਜਾ ਕੇ ਟਰਾਂਜ਼ਿਸ਼ਨ ਮੁਕੰਮਲ ਹੋਏਗੀ। ਜਿਹੜੀ ਵਾਸੂ ਜੀ ਦੇਖੋ, 2018 ਦੇ ਵਿੱਚ ਟਰਾਂਜ਼ਿਸ਼ਨ ਦਾ ਕੰਮ ਇਨੀਸ਼ੀਏਟ ਕੀਤਾ ਗਿਆ ਸੀ ਡਗ ਮਕੈਲਮ ਵੱਲੋਂ। ਜੇ ਆਪਾਂ ਮਾੜੀ ਜਿਹੀ ਟਾਈਮਲਾਈਨ ਦੀ ਗੱਲ ਕਰੀਏ, ਉਸ ਤੋਂ ਵੀ ਪਹਿਲਾਂ ਇੱਕ ਪਬਲਿਕ ਇਕੱਠ ਹੋਇਆ ਸੀ, ਜਦੋਂ ਜਨਤਾ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਸਰੀ ਦੇ ਵਿੱਚ ਮਿਊਨਿਸਪਲ ਪੁਲਿਸ ਫੋਰਸ ਹੋਣੀ ਚਾਹੀਦੀ ਆ। ਜਿੰਨੇ ਵੀ ਕੈਨੇਡਾ ਭਰ ਦੇ ਵਿੱਚ ਵੱਡੇ ਸ਼ਹਿਰ ਨੇ, ਜਿਹੜੇ 12 ਵੱਡੇ ਸ਼ਹਿਰ ਨੇ, ਸਰੀ ਅਖੀਰਲਾ ਅਜਿਹਾ ਵੱਡਾ ਸ਼ਹਿਰ ਸੀ ਜਿਹਦੇ ਕੋਲ ਆਪਣੀ ਮਿਊਨਿਸਪਲ ਪੁਲਿਸ ਫੋਰਸ ਨਹੀਂ ਸੀ। ਸੋ ਹੁਣ ਉਹ ਤਬਦੀਲੀ ਲਾਗੂ ਹੋ ਗਈ ਹੈ। 2018 ਦੇ ਵਿੱਚ ਇਨੀਸ਼ੀਏਟ ਹੋਈ ਟਰਾਂਜ਼ਿਸ਼ਨ, ਉਹ ਤੋਂ ਮਗਰੋਂ ਸਾਨੂੰ ਪਤਾ ਜਦੋਂ ਮਿਊਨਿਸਪਲ ਇਲੈਕਸ਼ਨ ਹੋਇਆ, ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜਦੋਂ ਡਗ ਮਕੱਲਮ ਚੋਣ ਹਾਰ ਗਏ, ਬ੍ਰੈਂਡਾ ਲੋਕ ਨੇ ਫਿਰ ਇਸ ਨੂੰ ਰਿਵਰਸ ਕਰਨ ਦੀ ਵੀ ਕੋਸ਼ਿਸ਼ ਕੀਤੀ, ਉਹ ਤੋਂ ਮਗਰੋਂ ਫਿਰ ਪ੍ਰੋਵਿੰਸ ਦੇ ਨਾਲ ਕਿਹੋ ਜਿਹੀ ਖਿੱਚੋ ਤਾਣ ਰਹੀ, $250 million ਅਲਟੀਮੇਟਲੀ ਪ੍ਰੋਵਿੰਸ ਵੱਲੋਂ ਪੁਲਿਸਿੰਗ ਦੀਆਂ ਵਾਧੂ ਕੋਸਟ ਨੂੰ ਕਵਰ ਕਰਨ ਦੇ ਲਈ ਸਰੀ ਨੂੰ ਦਿੱਤਾ ਵੀ ਜਾਣਾ ਹੈ।
ਸੋ ਪਹਿਲਾਂ ਤਾਂ ਸਰੀ ਨਿਵਾਸੀਆਂ ਨੂੰ
ਜੀ
ਵੇਕਅਪ ਸਰੀ ਮੁਹਿੰਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਕਿ ਉਹਨਾਂ ਨੇ ਸਾਰਾ ਮੁੱਢ ਬੰਨਿਆ ਸੀ।
ਜੀ ਜੀ ਜੀ।
ਉਸ ਤੋਂ ਬਾਅਦ ਸਿਆਸੀ ਤੌਰ ਤੇ ਕਹਿ ਲਓ ਜਾਂ ਕਹਿ ਲਓ ਐਡਮਿਨਿਸਟ੍ਰੇਸ਼ਨ ਪੱਧਰ ਤੇ ਇਹਨੂੰ ਇਨੀਸ਼ੀਏਟ ਕੀਤਾ ਡਗ ਮਕੈਲਮ ਨੇ, ਸਾਬਕਾ ਮੇਅਰ ਨੇ, ਉਹਨਾਂ ਨੂੰ ਮੁਬਾਰਕਬਾਦ।
ਇਸ ਵਾਅਦੇ ਤੇ ਚੋਣ ਲੜੀ ਸੀ ਉਹਨਾਂ ਨੇ, ਤੇ ਆਮ ਤੌਰ ਤੇ ਆਪਾਂ ਇਹ ਗੱਲ ਕਰਦੇ ਹਾਂ ਕਿ ਚੋਣਾਂ ਦੇ ਵਿੱਚ ਕੀਤੇ ਵਾਅਦੇ ਵੋਟਾਂ ਤੋਂ ਪਹਿਲਾਂ ਉਹਨਾਂ ਨੂੰ ਫਿਰ ਠੰਡੇ ਬਸਤੇ ਚ ਪਾ ਦਿੱਤਾ ਜਾਂਦਾ, ਪਰ
ਇਹ ਵਾਅਦਾ ਸੀ ਸਕਾਈ ਟ੍ਰੇਨ ਐਕਸਟੈਂਡ ਕਰਨ ਦਾ
ਜੀ,
ਤੇ ਦੋਨੋਂ ਇਦਾਂ ਲੱਗਦੇ ਸੀ ਸ਼ੁਰੂਆਤ ਦੇ ਵਿੱਚ ਵੀ ਯਾਰ ਇਹ ਕਿਵੇਂ ਹੋਏਗਾ,
ਖਿਆਲੀ ਪਲਾਓ ਨੇ
ਤਾਂ ਬਹੁਤ, ਹਾਂ ਖਿਆਲੀ ਪਲਾਓ ਨੇ, ਪਰ ਉਹ ਦੋਨੋਂ ਚੀਜ਼ਾਂ ਜਿਵੇਂ ਵੀ ਆ ਲੜਕੇ ਜਿਵੇਂ ਸਰੀ ਵਾਸਤੇ ਹਾਸਲ ਕੀਤੀਆਂ, ਸੋ ਉਹਦੇ ਵਾਸਤੇ ਮੁਬਾਰਕਬਾਦ
ਜੀ।
ਤੇ ਉਸ ਤੋਂ ਬਾਅਦ ਮੇਅਰ ਬ੍ਰੈਂਡਾ ਲੋਕ, ਉਹ ਪਹਿਲਾਂ ਭਾਵੇਂ ਇਹਦੀ ਮੁਖਾਲਫਤ ਕਰਦੇ ਰਹੇ, ਪਹਿਲਾਂ ਸਪੋਰਟ ਕਰਦੇ ਸੀ ਕਿਉਂਕਿ ਡਗ ਮਕੈਲਮ ਦੀ ਸਲੇਟ ਤੇ ਹੀ ਉਹ ਕਾਉਂਸਲਰ ਸੀਗੇ
2018 ਵਿੱਚ,
ਬਾਅਦ ਵਿੱਚ ਉਹਨਾਂ ਨੂੰ ਲੱਗਿਆ ਕਿ ਠੀਕ ਤਰ੍ਹਾਂ ਕੰਮ ਨਹੀਂ ਚੱਲ ਰਿਹਾ, ਉਹਨਾਂ ਨੂੰ ਪਸੰਦ ਨਹੀਂ ਆਇਆ, ਉਹਦੀ ਮੁਖਾਲਫਤ ਕਰਨ ਲੱਗੇ, ਫਿਰ ਮੇਅਰ ਬਣੇ ਤੇ ਉਹਨਾਂ ਨੇ ਤਾਂ ਕਿਹਾ ਸੀ ਸ਼ੀਲ ਬ੍ਰਿੰਗ ਦ ਟ੍ਰਾਂਜ਼ਿਸ਼ਨ ਟੂ ਅ ਸਕ੍ਰੀਚਿੰਗ
ਹਾਲਟ,
ਉਹਨਾਂ ਨੇ ਕਿਹਾ ਬੰਦ ਕਰ ਦੇਣੀ ਟ੍ਰਾਂਜ਼ਿਸ਼ਨ, ਰਿਵਰਸ ਕਰ ਦੇਣੀ, ਆਰ ਸੀ ਐਮ ਪੀ ਹੀ ਹੋਏਗੀ, ਮੁਖਾਲਫਤ ਕਰਦੇ ਰਹੇ ਪਰ ਬਾਅਦ ਵਿੱਚ ਮੰਨ ਗਏ ਤੇ ਉਹਨਾਂ ਨੂੰ ਵੀ ਮੁਬਾਰਕਬਾਦ ਕਿਉਂਕਿ ਐਜ਼ ਯੂ ਮੈਂਸ਼ਨਡ ਉਹਨਾਂ ਨੇ ਸਾਡੇ ਸ਼ਹਿਰ ਨੂੰ ਸੂਬੇ ਤੋਂ $250 million ਦੀ ਡੀਲ ਲੈ ਕੇ ਦਿੱਤੀ ਹੈ। ਸ਼ਾਇਦ ਜੇ ਅਸੀਂ ਮੁਖਾਲਫਤ ਨਾ ਕਰਦੇ $250 million ਨਾ ਹੀ ਮਿਲਦੇ
ਤੇ
ਸਾਰਾ ਖਰਚਾ ਸਿਟੀ ਆਫ ਸਰੀ ਦੇ ਸਿਰ ਤੇ ਹੀ ਪੈਂਦਾ। ਸੋ ਅਲਟੀਮੇਟਲੀ ਦੇਰ ਆਏ ਦਰੁਸਤ ਆਏ, ਕਾਫੀ ਸਮਾਂ ਲੱਗਿਆ, ਕਾਫੀ ਪੈਸੇ ਜ਼ਾਇਆ ਵੀ ਹੋਏ, ਦੋ ਦੋ ਪੁਲਿਸ ਸਰਵਿਸਿਸ ਦਾ ਅਸੀਂ ਖਰਚਾ ਸਹੇੜਦੇ ਰਹੇ, $2 million ਪਰ ਮੰਥ ਦੀ ਬੜੀ ਗੱਲ ਚੱਲਦੀ ਸੀ, $2 million per week
ਸੀ, ਪਰ ਉਹ ਨੰਬਰ ਦੇ ਵਿੱਚ ਵੀ ਨਾ ਵਾਸੂਜੀ ਕਦੇ ਕਿਸੇ ਨੇ ਕਲੈਰਿਟੀ ਨਹੀਂ ਦਿੱਤੀ, ਕੋਈ
ਕਲੈਰਿਟੀ ਸੀ ਨਹੀਂ। ਚਲੋ ਜੋ ਵੀ ਆ, ਖਰਚੇ ਹੋਏ ਨੇ, ਪੈਸੇ ਜ਼ਾਇਆ ਵੀ ਹੋਏ ਨੇ, ਦੇਰ ਆਏ ਦਰੁਸਤ ਆਏ, ਸਾਰੀਆਂ ਧਿਰਾਂ ਹੁਣ ਇੱਕ ਮਤ ਨੇ ਤੇ ਹੁਣ ਉਮੀਦ ਬਸ ਇਹੀ ਹੈ
ਕਿ
ਜਿਹੜੀਆਂ ਸਾਰੇ ਇਹਦੇ ਵਿੱਚ ਜਿਹੜੇ ਸਟੇਕ ਹੋਲਡਰਸ ਨੇ, ਪੁਲਿਸਿੰਗ ਸਰਵਿਸਿਸ, ਈਵਨ ਪ੍ਰੋਵਿੰਸ਼ੀਅਲ
ਗਵਰਨਮੈਂਟ ਆ,
ਮਿਊਨਿਸਪਲ ਗਵਰਨਮੈਂਟ ਆ,
ਉਹਦੇ ਵਿੱਚ ਵੀ
ਜਿਹੜੀਆਂ ਰੂਲਿੰਗ ਪਾਰਟੀਜ਼ ਨੇ, ਜਿਹੜੀਆਂ ਆਪੋਜੀਸ਼ਨ ਪਾਰਟੀਜ਼ ਨੇ, ਸਾਰੀਆਂ ਰਲ ਕੇ ਜੇ ਕੰਮ ਕਰਨ ਤੇ ਸ਼ਹਿਰ ਨੂੰ ਅਸੀਂ ਇੱਕ ਸੁਰੱਖਿਅਤ ਸ਼ਹਿਰ ਬਣਾ ਸਕੀਏ,
ਕਿਉਂਕਿ
ਪਬਲਿਕ ਸੇਫਟੀ ਸਿਚੁਏਸ਼ਨ ਆਪਾਂ ਬੈਟਰ ਕਰ ਸਕੀਏ, ਉਮੀਦ ਤਾਂ ਇਹੀ ਆ ਕਿਉਂਕਿ
ਨੰਬਰ ਆਫ ਪੁਲਿਸ ਆਫਿਸਰਸ, ਦੇਖੋ ਆਬਾਦੀ ਵੱਧ ਗਈ, ਕ੍ਰਾਈਮ ਕਿਸ ਤਰ੍ਹਾਂ ਦਾ ਹੁਣ ਹੋਣ ਲੱਗ ਪਿਆ, ਸਫਿਸਟੀਕੇਟਡ ਕ੍ਰਾਈਮ ਬਹੁਤ ਹੋਣ ਲੱਗ ਪਿਆ, ਦੁਨੀਆ 2018 ਦੇ ਵਿੱਚ ਜਿਹੋ ਜਿਹੀ ਸੀ, 2025 ਦੀ ਹੁਣ ਆਪਾਂ ਐਨ ਕਗਾਰ ਤੇ ਪਹੁੰਚ ਗਏ ਹਾਂ, ਪਿਛਲੇ 6-7 ਸਾਲਾਂ ਦੇ ਵਿੱਚ ਬਹੁਤ ਸਾਬਤਾ ਬਦਲ ਗਿਆ, ਜਿਹੜੇ ਕ੍ਰਿਮੀਨਲਸ ਵੱਲੋਂ ਜੋ ਉਹਨਾਂ ਦਾ ਤਰੀਕਾ ਹੈ ਵਾਰਦਾਤ ਹੈ, ਉਹਦੇ ਵਿੱਚ ਬੜੀਆਂ ਤਬਦੀਲੀਆਂ ਆ ਗਈਆਂ ਹੋਈਆਂ ਨੇ। ਸੋ ਉਸ ਦੇ ਮੁਤਾਬਕ ਸਾਨੂੰ ਜਿਸ ਤਰ੍ਹਾਂ ਦੀ ਪੁਲਿਸਿੰਗ ਚਾਹੀਦੀ ਆ, ਹੋਪਫੁਲੀ ਐਨ ਉਮੀਦ ਇਹੀ ਹੈ ਕਿ ਸਰੀ ਪੁਲਿਸਿੰਗ ਸਰਵਿਸ ਨਾਲ ਉਹ ਅਚੀਵ ਹੋ ਸਕੇਗੀ। ਪਰ ਅਜੇ ਵੀ ਇਹ ਨਾ ਭੁੱਲੀਏ ਕਿ ਜਿੰਨੇ ਆਫਿਸਰਸ ਵੈਨਕੂਵਰ ਦੇ ਕੋਲ ਨੇ, ਘੱਟ ਇਲਾਕਾ, ਆਬਾਦੀ ਭਾਵੇਂ ਉਹਨਾਂ ਦੀ ਜ਼ਿਆਦਾ, ਸਰੀ ਦੇ ਵਿੱਚ ਪੁਲਿਸ ਨੂੰ ਪੈਟਰੋਲਿੰਗ ਵਾਸਤੇ ਇਲਾਕਾ ਵੀ ਜ਼ਿਆਦਾ ਹੈ, ਪਰ ਸਾਡੇ ਕੋਲ ਪੁਲਿਸ ਅਫਸਰਾਂ ਦੀ ਗਿਣਤੀ ਵੈਨਕੂਵਰ ਦੇ ਮੁਕਾਬਲੇ ਲਗਭਗ ਅੱਧੀ ਆ। ਸੋ ਜਿਹੜੀ ਸਾਨੂੰ ਬੂਟਸ ਔਨ ਦਾ ਗਰਾਊਂਡ ਨੰਬਰ ਆਫ ਆਫਿਸਰ ਚਾਹੀਦੇ ਨੇ, ਉਹਦੇ ਵਿੱਚ ਵੀ ਕਦੋਂ ਤੇ ਕਿਵੇਂ ਉਹ ਵਾਧਾ ਹੋਏਗਾ, ਸਕੇਲਿੰਗ ਅਪ ਹੋਏਗੀ, ਉਹ ਵੀ ਦੇਖਣ ਵਾਲੀ ਗੱਲ ਹੋਏਗੀ।
ਯਾ ਬੱਸਾਂ ਦੇ ਵਿੱਚ ਲਿਖਿਆ ਹੋਇਆ ਕਿ ਪੁਲਿਸਿੰਗ ਦਾ ਜਿਹੜਾ ਲੈਵਲ ਹੈ ਉਹ ਪਹਿਲਾਂ ਨਾਲੋਂ ਬੈਟਰ ਹੋਏਗਾ, ਪਰ ਜਿਹੜੇ ਪੁਲਿਸਿੰਗ ਦੇ ਜਿਹੜੇ ਨੰਬਰਸ ਨੇ ਜੋ ਸਾਰੇ ਉਹਨਾਂ ਦਾ ਇਨਫਰਾਸਟ੍ਰਕਚਰ ਆ ਉਹ ਸਿਮਿਲਰ ਹੋਣਾ, ਨਿਊ ਸਟਾਈਲ ਆਫ ਪੁਲਿਸਿੰਗ, ਸੋ ਸਟਾਈਲਿਸ਼ ਪੁਲਿਸ ਹੋਏਗੀ ਸਾਰੀ ਪੁਲਿਸ ਸਰਵਿਸ, ਨਵੇਂ ਐਕਚੁਲੀ ਸਟਾਈਲ ਵਰਡ ਯੂਜ਼ ਕੀਤਾ, ਸੋ ਆਈ ਵਾਸ ਸਲਾਈਟਲੀ ਸਰਪ੍ਰਾਈਜ਼ ਕਿ ਆਮ ਤੌਰ 'ਤੇ ਇਸ ਤਰ੍ਹਾਂ ਦੀ ਆਫੀਸ਼ੀਅਲ ਇੰਟਰਨੈਸ਼ਨਲ ਜਿਹੜੀ ਕੋਈ ਮੈਸੇਜਿੰਗ ਹੁੰਦੀ ਆ ਉਹ ਚਾਹੁੰਦਾ ਨਿਊ ਅਪਰੋਚ
ਟੂ ਪੁਲੀਸਿੰਗ,
ਨਿਊ ਸਟਾਈਲ ਆਫ ਪੁਲੀਸਿੰਗ ਸਟਾਈਲ, ਸੋ ਸਟਾਈਲਿਸ਼ ਪੁਲੀਸ ਹੋਏਗੀ ਸਾਰੀ ਪੁਲਿਸ ਸਰਵਿਸ, ਅਤੇ ਉਮੀਦ ਕਰਦੇ ਹਾਂ ਕਿ ਵਧੀਆ ਤਰੀਕੇ ਨਾਲ ਸਰੀ ਨੂੰ ਇੱਕ ਬਿਹਤਰ ਸੁਰੱਖਿਅਤ ਸ਼ਹਿਰ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ ਉਹ।
ਸਭ ਫੜੇ ਜਾਣਗੇ ਜਿਹੜੇ ਕ੍ਰਿਮੀਨਲ ਨੇ,
ਸ਼ਰਾਰਤੀ ਹੋ ਗਏ ਵਿਜੇ ਤੁਸੀਂ।
ਕਿੱਥੇ ਯਾਰ, ਮੈਂ ਕਿਹੜੇ ਲਈ ਸ਼ਰਾਰਤ ਕੀਤੀ, ਕੀ ਕਿਹਾ ਮੈਂ, ਮੈਂ ਕੀ ਕਿਹਾ, ਕੁਛ ਵੀ ਨਹੀਂ ਕਿਹਾ। ਵਾਸੂ ਜੀ, ਕੱਲ੍ਹ ਜੀ ਐਸ ਟੀ ਦੇ ਵਿੱਚ ਜਿਹੜਾ 2 ਮਹੀਨੇ ਦੀ ਰਿਆਇਤ ਮਿਲਣੀ ਆ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ, ਉਹ ਬਿੱਲ ਹੁਣ ਕੱਲ੍ਹ ਫਾਈਨਲੀ ਪਾਸ ਹੋ ਗਿਆ। ਲਿਬਰਲ ਫੈਡਰਲ ਲਿਬਰਲਸ ਅਤੇ ਐਨ ਡੀ ਪੀ ਨੇ ਰਲ ਕੇ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਈ, ਕੰਸਰਵੇਟਿਵਸ ਨੇ ਅਤੇ ਬਲੋਕ ਕਿਊਬੈਕਵਾ ਨੇ ਇਸ ਬਿੱਲ ਦਾ ਵਿਰੋਧ ਕੀਤਾ। ਪਰ ਇਹਨਾਂ ਦੀਆਂ ਵੋਟਾਂ ਆਫਕੋਰਸ ਜਦੋਂ ਰਲ ਜਾਂਦੀਆਂ ਨੇ ਲਿਬਰਲ ਅਤੇ ਐਨ ਡੀ ਪੀ ਦੀਆਂ, ਉਹ ਫਿਰ ਜ਼ਿਆਦਾ ਸੀ, ਬਿੱਲ ਪਾਸ ਹੋ ਗਿਆ ਹੋਇਆ, ਹੁਣ ਸੈਨੇਟ ਦਾ ਰੁੱਖ ਕਰੇਗਾ।
ਅਤੇ ਮੁਬਾਰਕਬਾਦ ਹੋਵੇ ਕੈਨੇਡੀਅਨਸ ਨੂੰ, ਹਾਊਸ ਆਫ ਕਾਮਨਸ ਦੇ ਵਿੱਚ ਸਤੰਬਰ ਤੋਂ ਬਾਅਦ ਪਹਿਲਾ ਬਿੱਲ ਪਾਸ ਹੋਇਆ।
ਆਹੋ ਯੈਸ, ਉਹ ਜਿਹੜਾ ਇੱਕ ਗ੍ਰਿਡਲੋਕ ਬਣਦਾ ਬਣਿਆ ਹੋਇਆ ਫਿਲੀਬਸਟਰ ਚੱਲ ਰਿਹਾ, ਉਹ ਪ੍ਰਿਵਲੇਜ ਮੋਸ਼ਨ ਕਰਕੇ ਉਹਨੂੰ ਕੱਲ੍ਹ ਟੈਂਪਰੇਰੀਲੀ ਪੌਜ਼ ਕੀਤਾ ਗਿਆ ਤਾਂ ਕਿ ਇਹ ਵਾਲਾ ਜਿਹੜਾ ਮਤਾ ਹੈ ਇਹ ਪਾਸ ਹੋ ਸਕੇ।
ਇਹ ਬਿੱਲ ਪਾਸ ਹੋ ਗਿਆ, ਇਸ ਤੋਂ ਬਾਅਦ ਹੁਣ ਫਿਰ ਕੋਈ ਬਿੱਲ ਪਾਸ ਨਹੀਂ ਹੋਏਗਾ, ਕਿਉਂਕਿ ਜਿਹੜਾ ਪ੍ਰਿਵਲੇਜ ਮੋਸ਼ਨ ਆ ਉੱਤੇ ਡਿਬੇਟ ਚੱਲਦੀ ਰਹਿਣੀ ਹੈ।
ਸਤੰਬਰ
ਤੋਂ ਬਾਅਦ ਤੋਂ ਜਿਹੜਾ ਡੈਡਲੋਕ ਬਣਿਆ ਹੋਇਆ ਇਹ ਬਰਕਰਾਰ ਰਹੇਗਾ, ਤੇ ਸਤੰਬਰ ਤੋਂ ਲੈ ਕੇ ਹੁਣ ਤੱਕ ਕਿਸੇ ਬਿੱਲ ਤੇ ਡਿਬੇਟ ਵੀ ਨਹੀਂ ਹੋ ਸਕੀ
ਜੀ।
ਪਾਸ ਹੋਣ ਤਾਂ ਬੜੀ ਦੂਰ ਦੀ ਗੱਲ,
ਡਿਬੇਟ ਤਾਂ ਹੀ ਹੋਊਗੀ ਪਹਿਲਾਂ ਬਿੱਲ ਜਦੋਂ ਪੇਸ਼ ਹੋ ਸਕੇਗਾ, ਤੇ ਸਰਕਾਰ ਤੇ ਆਪਣਾ ਕੋਈ ਬਿੱਲ ਲਿਆ ਹੀ ਨਹੀਂ ਪਾ ਰਹੀ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਹੋਰ ਕੋਈ ਬਿੱਲ ਪ੍ਰੈਜੈਂਟ ਕੀਤਾ ਨਹੀਂ ਗਿਆ।
ਸੋ ਸਾਡੀ ਸਰਕਾਰ ਦੀ ਤਰਜੀਹ ਇਹ ਹੈ, ਤੁਸੀਂ ਦੇਖੋ ਕਿ ਜੇ ਸਭ ਤੋਂ ਇੰਪੋਰਟੈਂਟ ਕੋਈ ਬਿੱਲ ਹੈ ਜਿਹੜਾ ਪਾਸ ਕਰਨਾ, ਉਹ ਬਿੱਲ ਹੈ ਜਿੱਥੇ ਅਸੀਂ ਸਰਕਾਰ, ਸੋ ਫੈਡਰਲ ਲਾਸ ਆਫ ਰੈਵਨਿਊ 1.6 ਬਿਲੀਅਨ ਦਾ ਹੋਏਗਾ।
ਹਾਂ,
ਫੈਡਰਲ ਲਾਸ ਆਫ, ਇਹਦਾ ਖਰਚਾ ਨੀ ਆਪਾਂ ਕਹੀਏ,
ਜਿਹੜਾ
ਅਸਲ ਖਰਚਾ ਹੋਣਾ ਇਸ ਤੋਂ ਜ਼ਿਆਦਾ ਹੋਣਾ
ਜੀ,
ਜਿਹੜਾ ਐਚ ਐਸ ਟੀ ਮਾਫ਼ ਕਰਨਾ, ਜਿਹੜਾ ਉਹ ਚ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਲਾਸ ਹੋਣਾ ਰੈਵਨਿਊ ਦਾ, ਉਹ ਅੱਡ ਹੈ,
ਉਹ ਅੱਡ ਹੈ।
ਸੋ ਸਰਕਾਰ ਸਿਰਫ ਆਪਣਾ ਘਾਟਾ ਦੱਸ ਰਹੀ ਸੀ, ਫੈਡਰਲ ਸਰਕਾਰ ਜਦੋਂ ਉਹਨਾਂ ਨੇ ਕਿਹਾ 1.6 ਬਿਲੀਅਨ ਡਾਲਰ ਇੱਥੇ ਖਰਚਾ ਹੋਣਾ,
ਜਿਹੜਾ ਸਮਾਲ ਬਿਜ਼ਨਸਿਸ ਨੂੰ ਆਪਣੇ ਪੁਆਇੰਟ ਆਫ ਸੇਲਸ ਤੇ ਉਹ ਪ੍ਰੋਡਕਟ ਉਹ ਰੀਕਨਫਿਗਰ ਕਰਨਾ ਪੈਣਾ, ਰੀਪ੍ਰੋਗਰਾਮਿੰਗ ਉਹਨਾਂ ਦਾ, ਜੇ ਕਮਿਊਨੇਟਿਵਲੀ ਖਰਚਾ ਵੇਖ ਲਓ ਲੈਦਾ ਹੋਣਾ।
ਚਲੋ ਉਹ ਸ਼ਾਇਦ ਕਿਉਂਕਿ ਸੇਲਸ ਸ਼ਾਇਦ ਥੋੜੀਆਂ ਵੱਧ ਜਾਣ, ਦੇ ਮਾਈਟ ਬੀ ਏਬਲ ਟੂ ਮੇਕ ਅਪ ਫੋਰ ਇਟ। ਪਰ ਜਿਹੜੇ ਆਪਾਂ ਸਰਕਾਰੀ ਖਰਚੇ ਦੀ ਗੱਲ ਕਰੀਏ, ਸਰਕਾਰੀ ਤਰਜੀਹ ਤੁਸੀਂ ਦੇਖੋ ਕਿ 1.6 ਬਿਲੀਅਨ ਡਾਲਰ ਖਰਚ ਕਰਕੇ ਉਹਦੇ ਨਾਲ ਕਹਿੰਦੇ ਫਿਰ ਤੁਸੀਂ ਇੱਦਾਂ ਕਰਿਓ ਵੀ ਇਹ ਚੀਜ਼ਾਂ ਤੁਹਾਨੂੰ ਲਿਸਟ ਦੇ ਦਿੱਤੀ ਹੈ, ਤੁਸੀਂ ਆ 2 ਮਹੀਨਿਆਂ ਦੇ ਵਿੱਚ $2,000 ਇੱਥੇ ਖਰਚ ਕਰਿਓ, ਤੁਹਾਨੂੰ ਫਿਰ $100 ਬਚ ਜਾਏਗਾ। ਇਹ ਤਰਜੀਹ ਹੈ ਸਰਕਾਰ ਦੀ। ਬਾਕੀ ਜਿਹੜਾ ਸਰਕਾਰ ਨੇ ਕੈਪੀਟਲ ਗੇਨਸ ਟੈਕਸ ਇਨਕਲੂਜਨ ਰੇਟ ਦੇ ਵਿੱਚ ਵਾਧਾ ਕਰਨਾ ਸੀ, ਜਿਹੜਾ ਇੰਡੀਜਨਸ ਭਾਈਚਾਰਿਆਂ ਵਾਸਤੇ ਸੇਫ ਡਰਿੰਕਿੰਗ ਵਾਟਰ ਵਾਲਾ ਬਿੱਲ ਸੀ, ਇਹ ਬਹੁਤ ਹੋਰ ਸਪਲੀਮੈਂਟਰੀ ਐਸਟੀਮੇਟ ਸਰਕਾਰ ਦੇ ਆਪਣੇ ਖਰਚੇ, ਸਾਰੇ ਜਿਹੜੀਆਂ ਇੰਪੋਰਟੈਂਟ ਪੀਸਿਸ ਆਫ ਲੈਜਿਸਲੇਸ਼ਨ ਨੇ ਉਹ ਸਰਕਾਰ ਦੀ ਤਰਜੀਹ ਨਹੀਂ ਹੈ। ਉੱਥੇ ਕਹਿੰਦੇ ਕੋਈ ਗੱਲ ਨਹੀਂ, ਉਹ ਐਨ ਡੀ ਪੀ ਦੀ ਵੀ ਤਰਜੀਹ ਨਹੀਂ ਹੈ, ਐਨ ਡੀ ਪੀ ਵਾਲੇ ਕਹਿੰਦੇ ਉੱਥੇ ਫਿਲੀਬਸਟਰ ਚੱਲਦਾ ਰਹੇ ਕੋਈ ਗੱਲ ਨਹੀਂ, ਪਰ ਅਸੀਂ ਕੈਨੇਡੀਅਨਸ ਵਾਸਤੇ ਬਹੁਤ ਕਹਿੰਦੇ ਅਸੀਂ ਸੋਚਦੇ ਹਾਂ, ਅਫੋਰਡੇਬਿਲਿਟੀ ਬੜੀ ਇੰਪੋਰਟੈਂਟ ਆ, ਸਾਫ਼ ਪੀਣ ਵਾਲਾ ਪਾਣੀ ਨਹੀਂ ਇੰਪੋਰਟੈਂਟ ਇੰਡੀਜਨਸ
ਭਾਈਚਾਰਿਆਂ ਵਾਸਤੇ,
ਪਰ ਇਹਦੇ ਵਿੱਚ ਫਿਰ ਸਰਕਾਰ ਦਾ ਕ੍ਰਿਟੀਸਿਜ਼ਮ ਵਿਜੇ ਜੀ ਇਸ ਗੱਲ 'ਤੇ ਵੀ ਹੁੰਦਾ ਕਿ ਸਰਕਾਰ ਜੀ ਤੁਹਾਡੇ ਕੋਲ ਪਹਿਲਾਂ ਤੁਹਾਡੀ ਸਰਕਾਰ ਬਣੀ ਹੋਈ ਆ 2015 ਤੋਂ
ਜੀ ਜੀ ਜੀ,
ਅਤੇ ਇਹ ਤੁਹਾਡੇ ਕੋਲ ਬੜਾ ਸਮਾਂ ਸੀ, ਤੁਸੀਂ ਪਹਿਲਾਂ ਵੀ ਕਰ ਸਕਦੇ ਸੀ, ਅਤੇ ਹੁਣ ਤੁਸੀਂ ਕੰਜ਼ਰਵੇਟਿਵ ਦੇ ਸਿਰ 'ਤੇ ਗੱਲ ਪਾ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਇਹ ਕਰਾ ਸਕਦੇ ਸੀ। ਅਤੇ ਨਾਲ ਹੀ ਐਨ ਡੀ ਪੀ ਦਾ ਵੀ ਸਮਝ ਆਉਂਦੀ ਹੈ ਕਿ ਐਨ ਡੀ ਪੀ ਵੈਸੇ ਕਹਿੰਦੀ ਹੈ ਕਿ ਅਸੀਂ ਲੋਕਾਂ ਬਾਰੇ ਬੜਾ ਸੋਚਦੇ ਹਾਂ, ਪਰ ਜੇ ਤੁਸੀਂ ਸੱਚੀ ਮੁੱਚੀ ਸੋਚਦੇ ਹੋ ਆਪਣੀ ਸਿਆਸਤ ਤੋਂ ਜ਼ਿਆਦਾ ਤਾਂ ਨਹੀਂ ਸੋਚਦੇ।
ਵਾਸੂ ਜੀ, ਇਹ ਜਿਹੜੇ ਸਾਰੇ ਹੁਣ ਸਟੈਪਸ ਲਏ ਜਾ ਰਹੇ ਨੇ, 250-250 ਦੇ ਚੈੱਕ ਭੇਜਣੇ ਆ, ਕੋਈ ਇੱਦਾਂ ਥੋੜ੍ਹੇ ਜਿਹਾ ਵੀ ਕੋਈ ਵਿੰਡਫਾਲ ਆ ਗਿਆ ਸਰਕਾਰ ਨੂੰ, ਕੋਈ ਨਵਾਂ ਖਜ਼ਾਨਾ ਲੱਭ ਗਿਆ। ਆਪਾਂ ਪਿਛਲੇ ਸਾਰੇ ਹਫ਼ਤੇ ਇਹੀ ਗੱਲ ਕਰਦੇ ਆ ਰਹੇ ਹਾਂ ਵੀ ਕਰਜ਼ਾ ਲੈ ਕੇ ਇਹ ਪੈਸਾ ਭੇਜਣਾ, ਅਤੇ ਇਹ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਇਸ ਵੇਲੇ ਜਿਹੜੀ ਸਿਆਸੀ ਹੀਟ ਦਾ ਸਾਹਮਣਾ ਕਰਨਾ ਪੈ ਰਿਹਾ ਲਿਬਰਲਸ ਨੂੰ ਅਤੇ ਐਨ ਡੀ ਪੀ ਨੂੰ, ਉਹ ਤੋਂ ਇੰਸੂਲੇਟ ਕਰਨ ਦਾ ਤਰੀਕਾ ਇਹ, ਦੈਟਸ ਆਲ ਦਿਸ ਇਜ਼ ਡੂਇੰਗ, ਤਾਂ ਕਿ ਆਪਣੀ ਸਕਿਨ ਨੂੰ ਸੇਵ ਕਰ ਸਕਣ, ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਰਨਵੇ 'ਤੇ ਸਮਾਂ ਦੇ ਸਕਣ। ਅਤੇ ਬਹੁਤ ਸਾਰੇ ਵਾਸੂ ਜਨ ਮਾਹਰਾਂ ਦਾ ਇਹ ਮੰਨਣਾ ਵੀ ਜਦੋਂ ਹੁਣ ਅਗਲੇ ਸਾਲ ਫੈਡਰਲ ਬਜਟ ਆਉਣਾ, ਉਹ ਤੋਂ ਪਹਿਲਾਂ ਤਾਂ ਹਲੇ ਤੱਕ ਆ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਸੀ ਉਹੀ ਨਹੀਂ ਆਈ, ਉਹਦੇ ਵਿੱਚ ਜਿਹੜੇ ਸਪਲੀਮੈਂਟਰੀ ਐਸਟੀਮੇਟਸ ਨੇ ਉਹੀ ਨਹੀਂ ਅਜੇ ਤੱਕ ਆਏ। ਅਗਲੇ ਸਾਲ ਦੇ ਖਰਚੇ ਕਿੱਦਾਂ ਚੱਲਦੇ ਰੱਖਣੇ ਨੇ ਜੇ ਇਸ ਤਰ੍ਹਾਂ ਦਾ ਫਿਲੀਬਸਟਰ ਚੱਲਿਆ ਰਹਿੰਦਾ, ਇਹ ਸਮਝ ਤੋਂ ਬਾਹਰ ਆ ਗੱਲ।
ਵਿਜੇ ਜੀ, ਆ ਜਿਹੜੀ ਜੀ ਐਸ ਟੀ ਹੋਲੀਡੇ ਹੈ 2 ਮਹੀਨਿਆਂ ਦੀ, ਇਹ ਮੰਗੀ ਕਿਹਨੇ
ਹੈ? ਮੰਗੀ ਤਾਂ ਕਿਸੇ ਨੇ ਵੀ ਨਹੀਂ। ਯੈਸ,
ਇਹ ਤਾਂ ਇਹ ਹੋਇਆ ਵੀ ਬੰਦਾ ਸੁੱਤਾ ਪਿਆ, ਉਹਨੂੰ ਉਠਾ ਕੇ ਕਹਿ ਰਹੇ ਤੁਸੀਂ ਨੀਂਦ ਦੀ ਗੋਲੀ ਲੈ ਲਓ।
ਐਨ ਡੀ ਪੀ ਨੇ ਮੰਗੀ ਸੀ, ਐਨ ਡੀ ਪੀ ਨੇ ਇੱਕ ਆਈਡੀਆ ਫਲੋਟ ਕਰਤਾ ਨਾ, ਆਈਡੀਆ ਫਲੋਟ ਕਰਨ ਦੀ ਏਵਜ਼ ਦੇ ਵਿੱਚ ਵੀ ਠੀਕ ਹੈ ਜੀ, ਆਹ ਇੱਕ ਹੋਰ ਤੁਸੀਂ ਸ਼ਗੂਫਾ ਛੱਡ ਦਿਓ। ਦੇਖੋ, ਗੱਲ ਹੁਣ ਇਹਦੇ ਬਾਰੇ ਹੋ ਰਹੀ ਆ, ਦੇਰ ਆਰ ਸੋ ਮੈਨੀ ਅਦਰ ਥਿੰਗਸ ਦੈਟ ਆਊਟ ਟੂ ਬੀ ਟਾਕਡ ਅਬਾਊਟ। ਹੁਣ ਇਹ ਗੱਲ ਸਾਰੀ ਡਿਸਕਸ਼ਨ ਦੇ ਵਿੱਚੋਂ ਕਾਫੀ ਹੱਦ ਤੱਕ ਮਨਫੀ ਹੋ ਗਈ ਆ ਕਿ ਜੀ ਫਾਲ ਇਕਨੋਮਿਕ ਸਟੇਟਮੈਂਟ ਕਿੱਥੇ ਆ? ਫਾਲ ਇਕਨੋਮਿਕ ਸਟੇਟਮੈਂਟ ਦੱਸੋ ਤਾਂ ਸਹੀ, ਸਾਡੇ ਖਰਚੇ ਅਸਲ ਦੇ ਵਿੱਚ ਕਿੰਨੇ ਹੋਏ ਨੇ, ਡੈਫੀਸਿਟ, ਹੁਣ ਅਸੀਂ ਕਿਹੜੇ ਰਾਹ 'ਤੇ ਤੁਰੇ ਹੋਏ ਹਾਂ, ਉਹ ਅਪਡੇਟਸ ਆ ਹੀ ਨਹੀਂ ਰਹੀਆਂ। ਹੁਣ ਆਹ ਸਾਰਾ ਵਕਤ ਇਸ ਤਰ੍ਹਾਂ ਜ਼ਾਇਆ ਕਰਕੇ, ਪੈਸੇ ਜ਼ਾਇਆ ਕਰਕੇ ਇਹ ਕੰਮ ਕੀਤੇ ਜਾ ਹੁਣ ਉਹਦੇ ਵਿੱਚ ਵੀ ਕੀ 12 ਦਿਨ ਰਹਿ ਗਏ ਨੇ ਸਾਰੇ, ਅਗਲਾ ਜਿਹੜਾ ਹਫ਼ਤਾ ਹੈ ਉਹਦੇ ਵਿੱਚ ਹੋਰ ਮੋਰ ਸਪਾਰਕਸ ਕੁਡ ਫਲਾਈ ਪੋਟੈਂਸ਼ਲੀ ਇਨ ਦੀ ਹਾਊਸ ਆਫ ਕਾਮਨਸ, ਖਾਸ ਤੌਰ 'ਤੇ ਜੇ ਸਪੀਕਰ ਗ੍ਰੈਗ ਫਰਗਸ ਆਪਣੇ ਹੱਥ ਦੇ ਵਿੱਚ ਕੰਟਰੋਲ ਲੈਂਦੇ ਨੇ ਕਿ ਜੀ ਜਿਹੜੇ ਓਪੋਜੀਸ਼ਨ ਡੇਜ਼ ਹਲੇ 4 ਦਿਨ ਪਏ ਨੇ, 12 ਦਿਨਾਂ ਦੇ ਵਿੱਚ ਆ ਵੀਕਐਂਡਸ ਵੀ ਆਉਣੇ ਨੇ, ਅਤੇ ਜੇ ਉਹ 4 ਦਿਨਾਂ ਦੇ ਵਿੱਚ ਓਪੋਜੀਸ਼ਨ ਡੇਜ਼ ਕਦੋਂ ਰੱਖੇ ਜਾਂਦੇ ਨੇ, ਕਿਵੇਂ ਰੱਖੇ ਜਾਂਦੇ ਨੇ, ਸਰਕਾਰ ਕੀ ਖੁਦ ਉਹਨਾਂ ਨੂੰ ਐਲੋਕੇਟ ਕਰਦੀ ਆ, ਉਹ ਸਾਰਾ ਚੀਜ਼ ਸਾਰਾ ਕੰਮ ਪ੍ਰੋਸੀਜਰ ਵਾਲੇ ਪਾਸੇ ਚਲਾ ਗਿਆ ਡਿਸਕਸ਼ਨ, ਪਰਫਾਰਮੈਂਸ ਵਾਲੇ ਪਾਸੇ ਗੱਲ ਨਹੀਂ ਹੋ ਰਹੀ।
ਅਤੇ ਜਿਹੜੀਆਂ ਚੀਜ਼ਾਂ ਤੋਂ ਜੀ ਐਸ ਟੀ ਮਾਫ਼ ਕਰਨ ਜਾ ਰਹੇ ਨੇ 2 ਮਹੀਨਿਆਂ ਲਈ,
ਜੀ ਜੀ,
ਉਹਦੇ ਵਿੱਚ ਇੱਕ ਤਾਂ ਬੱਚਿਆਂ ਦਾ ਸਮਾਨ ਹੈ, ਉਹਨੂੰ ਆਪਾਂ ਇੱਕ ਮਿੰਟ ਲਈ ਫੋਰ ਦਾ ਸੇਕ ਆਫ ਡਿਸਕਸ਼ਨ ਸਾਈਡ ਤੇ ਰੱਖੀਏ, ਬਾਕੀ ਜਿਹੜਾ ਸਮਾਨ ਆ ਬੀਅਰ ਤੇ ਵਾਈਨ, ਵੀਡੀਓ ਗੇਮਸ,
ਵੀਡੀਓ ਗੇਮ ਕੌਨਸੋਲਸ,
ਜਿਹੜੀਆਂ ਕੋਈ ਪ੍ਰੀਪੇਅਰਡ ਮੀਲਸ ਨੇ, ਇਹ ਸਾਰਾ ਹੀ ਜਿਹੜਾ ਕਹਿ ਲਓ ਵੀ ਅਨਹੈਲਦੀ ਸਟਾਫ ਹੈ, ਉਹ ਤੋਂ ਜੀ ਐਸ ਟੀ ਹਟਾ ਰਹੇ ਹਾਂ ਅਸੀਂ। ਬੱਚਿਆਂ ਦੇ ਵਾਸਤੇ ਜਿਹੜਾ ਸਮਾਨ ਹੈ, ਡਾਇਪਰਸ, ਕਾਰ ਸੀਟਸ, ਯੇ ਵੋ, ਉਹਨਾਂ ਦੇ ਉੱਤੋਂ ਇਹ ਕਹਿੰਦੇ ਅਸੀਂ 2 ਮਹੀਨਿਆਂ ਲਈ ਜੀ ਐਸ ਟੀ ਹਟਾਉਣੀ ਹੈ, ਤੇ ਉਹ ਤਾਂ ਫਿਰ ਲੋਕਾਂ ਨੂੰ ਬੜੇ ਖੁਸ਼ ਹੋਣਾ ਚਾਹੀਦਾ ਜਿਹਨਾਂ ਦੇ ਘਰਾਂ 'ਚ ਬੱਚੇ ਨੇ।
ਜੀ ਜੀ ਜੀ,
ਅਸੀਂ ਹੁਣੇ ਗੱਲ ਕਰ ਰਹੇ ਸੀ, ਮੇਰੇ ਘਰ 'ਚ ਹੁਣ 2 ਬੱਚੇ ਨੇ,
ਜੀ ਜੀ ਜੀ,
ਮੈਨੂੰ ਇਹਦੇ ਨਾਲ ਕੋਈ ਖੁਸ਼ੀ ਨਹੀਂ ਹੋ ਰਹੀ ਕਿ ਮੈਂ ਉਹਨਾਂ 2 ਮਹੀਨਿਆਂ ਦੇ ਵਿੱਚ $100 ਜੇ ਬਚਾ ਵੀ ਲਵਾਂਗਾ,
ਓਵਰਆਲ ਉਹਦਾ ਇੰਪੈਕਟ ਕੀ ਆ,
ਨਹੀਂ ਬਚਨੇ $100,
ਦੈਟ ਡਸਨਟ ਡੂ ਐਨੀਥਿੰਗ,
ਡਸਨਟ ਡੂ ਐਨੀਥਿੰਗ ਐਟ ਆਲ,
ਦੈਟ ਡਸਨਟ, ਇਟ ਡਸਨਟ ਡੂ ਐਨੀਥਿੰਗ ਫਾਰ ਐਨੀਬਡੀ, ਕੋਈ ਮਤਲਬ ਕੋਈ ਮੀਨਿੰਗਫੁਲ ਇੰਪੈਕਟ ਨਹੀਂ ਹੈ,
ਨਹੀਂ ਹੈ, ਹੂ ਇਜ਼ ਆਸਕਿੰਗ ਫਾਰ ਇਟ, ਮੈਨੂੰ ਸਮਝ ਨਹੀਂ ਆਈ, ਇਹ ਤਾਂ ਸਿਰਫ ਤੇ ਸਿਰਫ ਪੋਲੀਟੀਕਲ ਸ਼ਗੂਫਾ ਹੈ, ਉਹ ਵੀ ਇੰਨਾ ਬੇਲੋੜਾ ਤੇ ਬੇਮਤਲਬ,
ਬੇਤੁਕਾ,
ਉਹਦਾ ਕੋਈ ਤੁੱਕ ਨਹੀਂ ਬਣਦਾ ਕਿ ਵਾਈ ਸਪੈਂਡ $1.6 billion ਔਨ ਦਿਸ ਥਿੰਗ, ਜਦੋਂ ਕਿ $1.6 billion ਨਾਲ ਤੁਸੀਂ ਇੱਥੇ ਸਾਡਾ ਜਿਹੜਾ ਸਰੀ ਦਾ ਹਾਸਪਿਟਲ ਮੈਂ ਕਹਿੰਦਾ ਉਹਦੇ ਤੇ ਲਾ ਦਿਓ, ਕਿਸੇ ਇੱਕ ਮਿਊਨਿਸਪੈਲਿਟੀ ਦਾ ਹੀ ਭਲਾ ਕਰ ਦਿਓ, ਕੋਈ 5-6 ਨਵੇਂ ਘਰ ਹੀ ਬਣਾ ਦਿਓ,
ਕੋਈ ਮੀਨਿੰਗਫੁਲ ਕੁਝ ਦਿਖੇ ਤਾਂ ਸਹੀ, ਕੁਝ ਦਿਖੇ ਤਾਂ ਸਹੀ, ਟੈਂਜੀਬਲੀ ਕੁਝ ਉਹਦਾ ਇੰਪੈਕਟ ਤਾਂ ਦਿਸੇ,
ਐਂਡ ਦਿਸ ਇਜ਼ ਨਾਟ ਅ ਸਮਾਲ ਅਮਾਊਂਟ ਆਫ ਮਨੀ,
ਇਸੇ ਕਰਕੇ
ਚੱਕਰ ਇਹ ਹੈ ਨਾ, ਅਸੀਂ ਹੁਣ ਮਿਲੀਅਨ ਬਿਲੀਅਨ ਸ਼ਿਲੀਅਨ ਦੇ ਚੱਕਰ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ, ਦਿਸ ਇਜ਼ $1.6 billion,
$1.6 billion,
ਯੈਸ,
ਵਾਸੂ ਜੀ ਪੀਅਰ ਪੋਲੀ ਹੈ ਵਤਾਈਓ ਗੱਲ ਇਹ ਆਖਦੇ ਨੇ, ਕਹਿੰਦੇ ਜਿਹੜੇ ਟੈਕਸ ਕੱਟਸ ਉਹਨਾਂ ਨੇ ਪ੍ਰਪੋਜ਼ ਕੀਤੇ ਨੇ, ਉਹਨਾਂ ਟੈਕਸ ਕੱਟਸ ਦੇ ਨਾਲ ਪ੍ਰੋਡਕਸ਼ਨ ਵਧਣੀ ਆ, ਉਹ ਹੈਂਡ ਆਊਟਸ ਨਹੀਂ ਹੈਗੇ, ਉਹ ਆਪਣਾ ਜਿਹੜਾ ਜੀ ਐਸ ਟੀ ਰੀਬੇਟ ਔਨ ਨਿਊ ਬਿਲਟ ਹੋਮਸ ਜਿਨ੍ਹਾਂ ਦੀ ਕਿ $1 million ਤੋਂ ਘੱਟ ਲਾਗਤ ਹੋਏਗੀ, ਜਿਹੜੀ ਉਹ ਸਾਰੀਆਂ ਗੱਲਾਂ ਉਹ ਕਹਿ ਰਹੇ ਨੇ, ਪਰ ਨਿਰੀ ਸਿਆਸਤ ਚੱਲਦੀ ਪਈ ਆ, ਪਰ ਲੋਕਾਂ ਨੂੰ ਇਸ ਤਰ੍ਹਾਂ ਦਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਹੈ ਨਾ ਪਾਰਟੀਆਂ ਦੀ, ਵੀ ਦੇਖੋ ਜੀ ਇਸ ਤਰ੍ਹਾਂ ਤੁਹਾਡਾ ਸੋਚ ਕੇ ਅਸੀਂ ਤਾਂ ਕੈਨੇਡੀਅਨਸ ਨੂੰ ਹੈਲਪ ਮੁਹੱਈਆ ਕਰਾਉਣ ਦੇ ਲਈ ਕੰਮ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਇਹ ਟੂ ਪੁੱਟ ਇਟ ਇਨ ਵੈਰੀ ਸਟ੍ਰੇਟ ਐਂਡ ਬਲੰਟ ਵਰਡਸ, ਇਹ ਪੂਰਾ ਨਖਿੱਧ ਪੁਣਾ ਸਰਕਾਰ ਦਾ,
ਪੈਸੇ ਭੇਜ ਦਿੰਦੇ ਇਹਦੇ ਨਾਲੋਂ,
ਯਾ ਅੱਛਾ,
ਇਹਦੇ ਨਾਲੋਂ ਜਿਹੜਾ ਕਹਿੰਦੇ $100 ਤੁਹਾਨੂੰ ਬਚਣਾ, ਇਹ Nobody asked for it. ਜਿਹਨਾਂ ਨੇ ਇਹਨਾਂ ਦੀ ਮਨਸ਼ਾ ਸੀ ਕਿ ਆਪਣੀ ਪੋਲੀਟੀਕਲ ਬ੍ਰਾਂਡ ਨੂੰ ਰੀਬਿਲਡ ਕਰਨਾ ਚਾਹੁੰਦੇ ਨੇ, ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਪੈਸੇ ਭੇਜ ਦਿੰਦੇ, ਜਿਹਨਾਂ ਨੇ ਟੈਕਸ ਮਾਫ ਕਰਨਾ ਸੀ ਪਹਿਲਾਂ ਕਰਦੇ, ਜੇ ਟੈਕਸ ਮਾਫ਼ ਕਰਨਾ ਸੀ ਤੇ ਪਹਿਲਾਂ ਕਰਦੇ ਜਦੋਂ ਲੋਕਾਂ ਨੂੰ ਸੱਚੀ ਮੁੱਚੀ
ਲੋੜ ਸੀ,
ਹੁਣ ਤਾਂ ਵਿਜੇ ਜੀ ਇੰਟਰਸਟ ਰੇਟ ਘਟਣ ਲੱਗ ਗਏ,
ਇਨਫਲੇਸ਼ਨ ਵੀ ਹੁਣ, ਚਲੋ
ਇਨਫਲੇਸ਼ਨ ਥੋੜੀ ਜਿਹੀ ਈਜ਼ ਆਊਟ ਹੋ ਰਹੀ ਹੈ, ਡਸ ਨਾਟ ਮੇਕ ਐਨੀ ਸੈਂਸ, ਹੁਣ ਤਾਂ ਪੁਆਇੰਟ ਹੀ ਨਹੀਂ, ਨੋਬਡੀ ਇਜ਼ ਇਵਨ ਆਸਕਿੰਗ ਫਾਰ ਇਟ,
ਬਟ ਉਹੀ ਫਿਰ ਉਹਦੀ ਉਹਨਾਂ ਦੀ ਈ ਫ੍ਰਾਂਸਵਾ ਬਲੈਂਸ਼ਾਰਟ ਦੀ ਗੱਲ ਸਹੀ ਸੀ ਨਾ ਪਰਸੋਂ ਹਾਊਸ ਆਫ ਕਾਮਨਸ ਦੇ ਵਿੱਚ, ਕਿ ਇਸ ਵੇਲੇ ਜੇ ਕ੍ਰਾਈਸਿਸ ਕਿਸੇ ਵਾਸਤੇ ਬਣਿਆ ਹੋਇਆ, ਜੇ ਕੋਈ ਸਟਰਗਲ ਕਰ ਰਿਹਾ ਤਾਂ ਉਹ ਲਿਬਰਲ ਪਾਰਟੀ ਸਟਰਗਲ ਕਰ ਰਹੀ ਹੈ, ਇਹਨਾਂ ਨੂੰ ਇਸ ਦੀ ਲੋੜ ਹੈ, ਇਸ ਕਰਕੇ
ਕੰਜ਼ਰਵੇਟਿਵ ਪਾਰਟੀ ਦੇ ਖਿਲਾਫ ਹੈ, ਬਲੌਕ ਇਹਦੇ ਖਿਲਾਫ ਹੈ, ਕੈਨੇਡੀਅਨਸ ਵੀ ਕਹਿੰਦੇ ਇਹਦੇ ਖਿਲਾਫ ਨੇ, ਸਿਰਫ ਲਿਬਰਲਸ ਤੇ NDP ਹੀ ਇਹਦੇ ਹੱਕ ਵਿੱਚ ਨੇ, ਮੇਕ ਇਟ ਅ ਕੰਫੀਡੈਂਸ ਮੋਸ਼ਨ ਦੇਣਗੇ।
ਬਸ ਵੀ 30 ਸਕਿੰਟ 'ਚ ਆਪਾਂ ਗੱਲ ਮਾੜੀ ਜੀ ਇੱਕ ਹੋਰ ਕਰ ਲਈਏ, ਕਿ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲਗੋ ਜਿਹੜੇ ਪਹਿਲਾਂ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਾਸਤੇ ਸੋਸ਼ਲ ਮੀਡੀਆ ਦੇ ਬੈਨ ਦਾ ਮਜ਼ਾਕ ਉਡਾਉਂਦੇ ਸੀ, ਕਿਉਂਕਿ ਪਹਿਲਾਂ ਵਿਰੋਧੀ ਧਿਰ ਵੱਲੋਂ ਇੱਕ ਇਹ ਆਈਡੀਆ ਕਿਊਬੈਕ ਦੇ ਵਿੱਚ ਪ੍ਰਪੋਜ਼ ਕੀਤਾ ਗਿਆ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਅੰਡਰ 16 ਵਾਸਤੇ ਸੋਸ਼ਲ ਮੀਡੀਆ ਬੈਨ ਦਾ ਕਾਨੂੰਨ ਪਾਸ ਹੋਣ ਮਗਰੋਂ ਉਹ ਵੀ ਇਹਦੇ ਹੱਕ ਵਿੱਚ ਹੁਣ ਨਿਤਰਦੇ ਨਜ਼ਰ ਆ ਰਹੇ ਨੇ, ਕਹਿੰਦੇ ਕਿਊਬੈਕ ਨੂੰ ਵੀ ਹੁਣ ਵਿਚਾਰ ਕਰਨਾ ਚਾਹੀਦਾ।
ਕੀ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਤੇ 16 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਨੇ ਉਹ ਆਪਣਾ ਅਕਾਊਂਟ ਨਾ ਬਣਾ ਸਕਣ
ਜੀ,
ਇੱਥੇ ਹੁਣ ਕਿਊਬੈਕ ਦੇ ਵਿੱਚ ਵੀ ਗੱਲ ਚੱਲਦੀ ਹੈ, ਗੱਲ ਇਹ ਚੱਲਦੀ ਵੀ ਕਿ ਕੈਨੇਡੀਅਨ ਬਾਕੀ ਜੁਰਿਸਡਿਕਸ਼ਨ ਵੀ ਇਹਨੂੰ ਫਾਲੋ ਕਰਨਗੀਆਂ। ਮੇਰੇ ਤੇ ਇੱਕੋ ਹੀ ਅਪੀਲ ਆ ਕਿ ਭਾਈ ਪਹਿਲਾਂ ਨਸ਼ੇ ਦਾ ਬੈਨ ਕਰ ਲਓ।
ਹਾਂ ਸਹੀ ਗੱਲ ਆ,
ਨਸ਼ਿਆਂ ਨੂੰ ਅਸੀਂ ਹਾਰਡ ਡਰੱਗਸ ਨੂੰ ਡੀਸਟਿਗਮਟਾਈਜ਼ ਕਰ ਰਹੇ ਹਾਂ, ਸੋਸ਼ਲ ਮੀਡੀਆ ਨੂੰ ਬੈਨ ਕਰਨਾ ਅਸੀਂ ਬੱਚਿਆਂ ਵਾਸਤੇ।
ਜਿਹੜੇ ਕਾਨੂੰਨ ਆਲਰੇਡੀ ਬਣੇ ਹੋਏ ਨੇ ਉਹਨਾਂ ਨੂੰ ਤਾਂ ਲਾਗੂ ਕਰ ਲਓ,
ਲਾਗੂ ਕਰ ਲਓ,
ਨਵੇਂ ਬਣਾ ਕੇ ਫਿਰ ਇਹ ਸੋਚੋ ਵੀ ਇਹਨੂੰ ਲਾਗੂ ਕਿਵੇਂ ਕਰਨਾ।
ਜਿਹੜੇ ਉਹ ਲਾਗੂ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਜੀ, ਸਟਿਗਮਾ ਘਟਾਉਣਾ ਨਸ਼ੇ ਤੋਂ।
ਜੀ ਜੀ ਜੀ,
ਤੇ ਫਿਰ ਸੋਸ਼ਲ ਮੀਡੀਆ ਨੂੰ ਸਟਿਗਮਟਾਈਜ਼ ਕਰ ਦੋ, ਨਸ਼ੇ ਡੀਸਟਿਗਮਟਾਈਜ਼ ਕਰ ਦੋ, ਕਮ ਆਨ।
ਬਸ ਤੁਸੀਂ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਨਾਈਸ ਵੀਕਐਂਡ,
ਯੂ ਹੈਵ ਅ ਗੁੱਡ ਵੀਕਐਂਡ,
ਮੇ ਯੂ ਫਾਈਂਡ ਅ ਗੁੱਡ ਡੀਲ,
ਮੇ ਯੂ ਫਰਸਟ ਫਾਈਂਡ ਅ ਪਾਰਕਿੰਗ ਸਪਾਟ ਉੱਥੋਂ। ਬਹੁਤ ਮਿਹਰਬਾਨੀ,
ਥੈਂਕ ਯੂ ਵਿਜੇ,
ਥੈਂਕ ਯੂ ਬਸ ਜੀ।